And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਠੀਕ ਠਾਕ।
ਤੁਸੀਂ ਪੈਦਲ ਆਏ ਹੋ ਕੰਮ 'ਤੇ ਅੱਜ?
ਨਹੀਂ,
ਅੱਜ ਵਾਕ ਟੂ ਵਰਕ ਡੇ ਆ।
ਫਿਰ ਪਹਿਲਾਂ ਦੱਸਣਾ ਸੀ ਨਾ, ਹੁਣ ਤਾਂ ਮੈਂ ਆ ਗਿਆ।
ਜੇ ਤੁਸੀਂ ਹਾਂ ਕਹਿ ਦਿੰਦੇ ਤਾਂ ਵੀ ਨਾ ਤੁਹਾਡੀ ਗੱਲ ਗਲਤ ਨਹੀਂ ਸੀ ਹੋਣੀ।
ਨਹੀਂ, ਝੂਠ ਮੈਂ ਬੋਲਦਾ ਹੀ ਨਹੀਂ।
ਅੱਜ ਹੈਗਾ ਵੀ ਟੈਲਰ ਲਾਈ ਡੇ,
ਮੈਂ ਇਹੀ ਤਾਂ ਦੇਖੋ, ਮੈਂ ਝੂਠ ਬੋਲਦਾ ਹੀ ਨਹੀਂ।
ਆਏ ਹੁਣੇ ਬੋਲਤਾ ਜੀ,
ਮੈਂ ਤਾਂ ਝੂਠ ਬੋਲਦਾ ਹੀ
ਨਹੀਂ। ਨਹੀਂ ਵਾਸੂ ਜੀ, ਬੜੇ ਵਧੀਆ ਸੱਚੇ ਬੰਦੇ ਨੇ। ਪਰ ਅੱਜ ਦੇਖੋ, ਅੱਜ ਵਾਕ ਟੂ ਵਰਕ
ਡੇ, ਮੈਨੂੰ ਲੱਗਦਾ ਨਹੀਂ ਕੋਈ ਵੀ ਇਦਾਂ ਦਾ ਵਿਅਕਤੀ ਹੋਏਗਾ
ਜਿਹਨੇ ਕਦੀ
ਜਿਹਨੇ ਕਦੇ ਝੂਠ ਨਾ ਬੋਲਿਆ ਹੋਵੇ।
ਸਹੀ ਗੱਲ ਹੈ ਇਹ। ਅੱਜ
ਪਰ ਮੈਂ ਨਹੀਂ ਬੋਲਦਾ।
ਹਾਂ, ਇਹ ਠੀਕ ਹੈ, ਚਲੋ ਇਹ ਮੈਂ ਮੰਨਦਾ, ਠੀਕ ਹੈ, ਮੰਨ ਲਈ ਗੱਲ ਤੁਹਾਡੀ, ਇਹ ਵੀ ਝੂਠੀ। ਅੱਛਾ ਵਾਸੂ ਜੀ, ਅੱਜ ਸਟੇਟ ਕੈਨੇਡ, ਅੱਜ ਖਬਰਾਂ ਬੜੀਆਂ ਨੇ ਯਾਰ, ਇੰਪੋਰਟੈਂਟ ਖਬਰਾਂ ਨੇ ਸਾਰੀਆਂ।
ਅੱਛਾ,
ਵੈਸੇ ਰੋਜ਼ ਹੀ ਇੰਪੋਰਟੈਂਟ ਹੁੰਦੀਆਂ, ਪਰ ਅੱਜ ਸਟੇਟ
ਕੈਨੇਡਾ ਇਹ ਸੱਚ ਹੈ। ਹੁਣ ਸਾਰਾ ਸੱਚ ਹੀ ਹੈ, ਆਉਣੇ ਅਸੀਂ ਸੱਚ ਹੀ ਬੋਲਦੇ ਹਾਂ।
ਹਾਂ, ਇਹ ਵੀ ਗੱਲ ਠੀਕ
ਨੇ। ਖਬਰਾਂ ਜਦੋਂ ਸਾਂਝੀਆਂ ਕਰਦੇ ਹਾਂ ਉਹ ਸਾਰੀਆਂ ਤੱਥਾਂ ਦੇ ਆਧਾਰਿਤ ਹੁੰਦੀਆਂ ਨੇ। ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ।
ਬਿਲਕੁਲ ਬਿਲਕੁਲ,
ਡਿਸਕਲੇਮਰ ਵੀ ਦੇ ਦਿਓ।
ਹਾਂ, ਜਿਹੜਾ ਜਿਹੜਾ ਮਜ਼ਾਕ ਹੈ, ਔਰਗੈਨਿਕ ਹੈ, ਜਿਹੜੀਆਂ ਗੱਲਾਂ ਨੇ ਉਹ ਸੱਚੀਆਂ ਨੇ। ਐਟਲੀਸਟ ਕੋਸ਼ਿਸ਼ ਇਹੀ ਆ, ਤੇ ਕੋਸ਼ਿਸ਼ ਬੜੀ ਸੱਚੀ ਆ। ਅੱਛਾ ਵਾਸੂ ਜੀ, ਹੁਣ ਸਟੇਟ ਕੈਨੇਡਾ ਨੇ ਜੋਬ ਨੰਬਰ ਸਾਂਝੇ ਕੀਤੇ ਨੇ। ਕੈਨੇਡਾ ਦੇ ਵਿੱਚ ਮਾਰਚ ਮਹੀਨੇ 32,600 ਨੌਕਰੀਆਂ ਦਾ ਨੁਕਸਾਨ ਹੋਇਆ, ਐਜ਼ ਇਨ ਜੇ ਫਰਵਰੀ ਦੇ ਮੁਕਾਬਲੇ, ਜੇ ਪਿਛਲੇ ਸਾਲ ਦੇ ਮਾਰਚ ਨਾਲ ਕੰਪੇਅਰ ਕਰਦੇ ਹਾਂ ਤਾਂ 32,600 ਜੋਬਸ ਦਾ ਘਾਟਾ ਹੋਇਆ। ਇਹ ਪਹਿਲਾ ਅਜਿਹਾ ਡਰੋਪ ਹੈ ਪਿਛਲੇ 3 ਸਾਲਾਂ ਦੇ ਵਿੱਚ। ਆਫਕੋਰਸ ਟੈਰਿਫ ਦੀ ਅਨਸਰਟਨਟੀ ਕਰਕੇ ਨੌਕਰੀਆਂ ਦੀ ਗਿਣਤੀ ਦੇ ਵਿੱਚ ਗਿਰਾਵਟ ਆਈ ਹੈ, ਅਤੇ ਇਸੇ ਤਰ੍ਹਾਂ ਜਿਹੜੀ ਸਥਿਤੀ ਹੈਗੀ ਆ, ਜਿਹੜੇ ਲੇਅ ਆਫਸ ਹੋਏ ਨੇ ਉਹ ਪਿਛਲੇ ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਹੋਏ ਨੇ। ਅਤੇ
ਜਿਹੜੀਆਂ 32,600 ਜੋਬਸ ਡਿਕਲਾਈਨ ਹੋਈਆਂ ਨੇ, ਇਹ ਓਵਰ ਫੈਬਰੀ ਹੋਈਆਂ ਨੇ, ਫੈਬਰੀ ਟਿਲ ਮਾਰਚ,
ਕਿਉਂਕਿ ਜਿਹੜਾ ਮੰਥ ਓਵਰ ਮੰਥ ਹੈ।
ਇੱਕ ਮਹੀਨੇ ਦੇ ਵਿੱਚ 32,600 ਜੋਬਸ ਘੱਟ ਗਈਆਂ,
ਜਿਹਨਾਂ ਦੇ ਵਿੱਚੋਂ 62,000, ਕਿਉਂਕਿ ਫੁੱਲ ਟਾਈਮ ਜੋਬਸ ਦਾ ਬੜਾ ਨੁਕਸਾਨ ਹੁੰਦਾ ਪਿਆ, ਕਿਉਂਕਿ ਇਹ ਨੈੱਟ ਨੰਬਰ ਆ 32,600 ਦਾ, 62,000 ਉਹਦੇ ਵਿੱਚੋਂ ਫੁੱਲ ਟਾਈਮ ਜੋਬਸ ਨੇ। ਸੋ ਕੁਝ ਮਤਲਬ ਇਹ ਆ ਵੀ ਪਾਰਟ ਟਾਈਮ ਜੋਬਸ ਐਡ ਹੋਈਆਂ, ਜਿਹਦੇ ਨਤੀਜੇ ਵਜੋਂ ਨੈੱਟ ਇਫੈਕਟ ਇਹ ਆ ਕਿ 32,600 ਨੌਕਰੀਆਂ ਦਾ ਨੁਕਸਾਨ ਹੋਇਆ। ਇਸ ਤੋਂ ਪਹਿਲਾਂ ਵਾਸੂ ਜੀ, ਨਵੰਬਰ ਤੋਂ ਲੈ ਕੇ ਜਨਵਰੀ ਦੇ ਵਿਚਕਾਰ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ, ਕਿ ਪਿਛਲੇ ਸਾਲਾਂ ਦੀ ਇਕਨੋਮਿਕ ਹਾਰਡਸ਼ਿਪਸ ਤੋਂ ਬਾਅਦ ਫਿਰ ਇੰਟਰਸਟ ਰੇਟ ਕੱਟਸ ਹੋਏ, ਇਕਨੋਮੀ ਦੇ ਵਿੱਚ ਨਾ ਇੱਕ ਆਪਟੀਮਿਜ਼ਮ ਜਿਹਾ ਆਉਣ ਲੱਗ ਪਿਆ ਸੀ, ਅਤੇ ਉਹ ਆਪਟੀਮਿਜ਼ਮ ਇੱਧਰ ਨੂੰ ਝਲਕਦਾ ਕਿ ਨਵੰਬਰ ਤੋਂ ਜਨਵਰੀ ਵਿਚਕਾਰ ਤਕਰੀਬਨ 2,11,000 ਜੋਬਸ ਐਡ ਹੋਈਆਂ ਸੀ ਇਕਨੋਮੀ ਦੇ ਵਿੱਚ। ਪਰ ਹੁਣ ਦੁਬਾਰਾ ਤੋਂ ਉਹਨਾਂ ਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ, ਐਜ਼ ਇਨ ਨੌਕਰੀਆਂ ਘੱਟ ਗਈਆਂ ਨੇ, ਬੇਰੁਜ਼ਗਾਰੀ ਦੀ ਦਰ ਵੱਧ ਕੇ 6.7% ਹੋ ਗਈ ਆ, ਜਿਹੜੀ ਕਿ ਪਿਛਲੇ ਮਹੀਨੇ 6.6% ਸੀ ਇੱਕ ਮਹੀਨਾ ਪਹਿਲਾਂ। ਅਤੇ ਵਾਸੂ ਜੀ, ਰੋਇਟਰਸ ਦੇ ਜਿਹੜੇ ਐਨਾਲਿਸਟ ਸੀਗੇ ਜਿਨ੍ਹਾਂ ਨੂੰ ਪੁੱਛਿਆ ਜਾਂਦਾ ਹਰ ਵਾਰੀ ਵੀ ਤੁਹਾਨੂੰ ਕੀ ਲੱਗਦਾ, ਉਹਨਾਂ ਦਾ ਇਹ ਮੰਨਣਾ ਸੀ ਵੀ 10,000 ਜੋਬਸ ਮਾਰਚ ਦੇ ਵਿੱਚ ਐਡ ਹੋਣਗੀਆਂ, ਪਰ ਐਡ ਹੋਣ ਦੀ ਥਾਂ 'ਤੇ ਨੌਕਰੀਆਂ ਦਾ ਨੁਕਸਾਨ ਹੋਇਆ।
ਯਾ ਸੋ, ਪਰ ਦੂਜੀ ਗੱਲ ਉਹਨਾਂ ਦੀ ਸਹੀ ਸਾਬਤ ਹੋਈ। ਉਹਨਾਂ ਨੇ ਕਿਹਾ ਸੀ ਵੀ ਅਨਇੰਪਲੋਇਮੈਂਟ ਰੇਟ ਵੱਧ ਕੇ 6.7% ਹੋਏਗਾ, ਉਹ 6.7% ਹੀ ਹੋਇਆ
ਜੀ।
ਸੋ ਇੱਕ ਚੀਜ਼ ਉਹਨਾਂ ਦੀ ਠੀਕ ਰਹਿ ਗਈ, ਜਿਹੜੀ ਦੋ ਗੱਲਾਂ ਉਹਨਾਂ ਨੇ ਪ੍ਰੈਡਿਕਟ ਕੀਤੀਆਂ ਸੀ ਕਿ 10,000 ਕਹਿੰਦੇ ਜੋਬ ਐਡ ਹੋਣਗੀਆਂ, ਪਰ ਜੋਬਸ ਲੂਜ਼ ਹੋਈਆਂ ਨੇ 32,600, ਅਤੇ ਜੇ ਆਪਾਂ ਫੁੱਲ ਟਾਈਮ ਜੋਬਸ ਦੇਖੀਏ 62,000 ਘੱਟ ਗਈਆਂ ਇੱਕ ਮਹੀਨੇ ਦੇ ਵਿੱਚ। ਅਤੇ ਵਿਜੇ ਜੀ, ਹੁਣ ਜਿਹੜੇ ਇਹ ਜੋਬ ਨੰਬਰਸ ਨੇ, ਜਿਵੇਂ ਤੁਸੀਂ ਪਹਿਲਾਂ ਗੱਲ ਮੈਨਸ਼ਨ ਕੀਤੀ, ਇੰਪੋਰਟੈਂਟ ਆ ਵੀ ਪਹਿਲਾਂ ਇੱਕ ਮਾਰਕੀਟ ਦੇ ਵਿੱਚ ਇੱਦਾਂ ਦਾ ਬਣਨ ਲੱਗ ਪਿਆ ਸੀ ਇੱਕ ਸੈਂਟੀਮੈਂਟ ਕਿ ਵੀ ਹੁਣ ਰਿਕਵਰੀ ਹੋ ਰਹੀ ਆ, ਥੋੜ੍ਹਾ ਪੋਜ਼ਿਟਿਵ ਸੈਂਟੀਮੈਂਟ ਬਣ ਰਿਹਾ ਸੀ
ਜੀ।
ਪਰ ਹੁਣ ਜੋ ਡੋਨਲਡ ਟਰੰਪ ਆ ਕੇ ਜਨਵਰੀ ਤੋਂ ਬਾਅਦ ਜੋ ਕੁਝ ਕਰ ਰਹੇ ਨੇ, ਜੇਪੀ ਮੋਰਗਨ ਵਾਲੇ ਹੁਣ ਇਹ ਪ੍ਰੈਡਿਕਟ ਕਰ ਰਹੇ ਆ ਕਿ ਰਿਸੈਸ਼ਨ ਆਉਣ ਦਾ 60% ਚਾਂਸ ਹੈ ਇਸ ਸਾਲ, ਬਾਈ ਦੀ ਐਂਡ ਆਫ ਦਿਸ ਈਅਰ 60% ਚਾਂਸ ਆਫ ਰਿਸੈਸ਼ਨ। ਤੇ ਪਹਿਲਾਂ ਇਹ ਜਿਹੜਾ ਚਾਂਸ ਸੀਗਾ, ਕਹਿ ਲਓ ਵੀ ਇਹ ਟੈਰਿਫਸ ਦੀ ਅਨਾਊਂਸਮੈਂਟ ਤੋਂ ਪਹਿਲਾਂ ਉਹ 40% ਸੀਗਾ,
ਤੇ ਉਹ ਗਲੋਬਲ ਰਿਸੈਸ਼ਨ ਦੀ ਗੱਲ ਕਰ ਰਹੇ
ਨੇ, ਗਲੋਬਲ ਰਿਸੈਸ਼ਨ ਦੀ ਗੱਲ ਕਰ ਰਹੇ ਨੇ। ਸੋ ਉਹਦਾ ਹੀ ਇੱਕ ਨਤੀਜਾ ਹੈ ਕਿ ਹੁਣ ਜਿਹੜਾ ਇੱਕ ਕਹਿ ਲਓ ਬਿਜ਼ਨਸਿਸ ਜਿਹੜੇ ਨੇ ਉਹਨਾਂ ਨੂੰ ਲੱਗ ਨਹੀਂ ਰਿਹਾ ਕਿ ਫਿਊਚਰ ਦੇ ਵਿੱਚ ਇਸ ਸਾਲ ਡਿਮਾਂਡ ਵਧੇਗੀ, ਮਾਰਕੀਟ ਵਿਲ ਪਿਕਅਪ। ਸੋ ਜੇ ਬਿਜ਼ਨਸ ਨਹੀਂ ਹੋਏਗਾ ਤਾਂ ਫਿਰ ਜੋਬਸ ਵੀ ਨਹੀਂ ਹੋਣਗੇ।
ਆਫਕੋਰਸ, ਜਿਹੜੀਆਂ ਵਾਸੂ ਜੀ ਮਾਰਚ ਦੇ ਵਿੱਚ ਵੀ ਕਈ ਲੇਅ ਆਫਸ ਹੋਏ ਨੇ, ਉਹਦਾ ਰੀਜ਼ਨ ਇੱਕ ਇਹੋ ਹੀ ਸੀ ਵੀ ਕਈ ਕੰਪਨੀਆਂ ਜਿਨ੍ਹਾਂ ਨੇ ਹਾਇਰਿੰਗਸ ਕਰਨੀਆਂ ਸੀ, ਪੋਜੀਸ਼ਨਸ ਖਾਲੀ ਹੋਈਆਂ, ਜਾਂ ਜਿਨ੍ਹਾਂ ਕੋਲ ਆਲਰੇਡੀ ਮੁਲਾਜ਼ਮ ਸੀਗੇ ਜਿਹਨਾਂ ਨੂੰ, ਕਿਉਂਕਿ ਉਦੋਂ ਟੈਰਿਫਸ ਦਾ ਸੀਗਾ ਖਦਸ਼ਾ। ਮਾਰਚ ਦੇ ਵਿੱਚ ਕੁਝ ਟੈਰਿਫਸ ਡੋਨਲਡ ਟਰੰਪ ਵੱਲੋਂ ਇੰਪੋਜ਼ ਕਰ ਵੀ ਦਿੱਤੇ ਗਏ ਸੀ, ਸਟੀਲ ਐਂਡ ਅਲੂਮੀਨੀਅਮ ਵਾਲੇ ਟੈਰਿਫਸ, ਅਤੇ ਜਿਹੜੇ ਬਾਕੀ ਦੇ ਜਿਹੜੇ ਫੈਂਟਲਿਨ ਵਾਲੇ ਟੈਰਿਫਸ ਪਹਿਲਾਂ ਤੋਂ ਲੱਗੇ ਸੀ। ਰੈਸੀਪ੍ਰੋਕਲ ਟੈਰਿਫਸ ਵਾਲੀ ਕਹਾਣੀ ਤਾਂ ਅਜੇ ਉਹ ਤਾਂ ਅਜੇ ਪਰਸੋਂ ਸ਼ੁਰੂ ਹੋਇਆ ਕੰਮ, ਉਹਦਾ ਅਸਰ ਤਾਂ ਆਉਂਦੇ ਮਹੀਨਿਆਂ 'ਚ ਦੇਖਣ ਨੂੰ ਮਿਲੇਗਾ ਜੋਬ ਨੰਬਰਸ ਦੇ ਉੱਪਰ ਕੀ ਪੈਂਦਾ। ਪਰ ਆਲਰੇਡੀ ਟੈਰਿਫਸ ਦੇ ਪਰਛਾਵੇਂ ਹੇਠ ਮਾਰਚ ਦੇ ਜੋਬ ਨੰਬਰਸ ਉਹ ਡਾਵਾਡੋਲ ਹੋਏ ਨਜ਼ਰ ਆਉਂਦੇ ਨੇ ਅਤੇ ਵਾਸੂ ਜੀ ਇਨ ਦ ਮੰਥ ਆਫ ਮਾਰਚ 15 ਲੱਖ ਬੰਦਾ ਕੈਨੇਡਾ ਦੇ ਵਿੱਚ ਅਨਇੰਪਲੋਇਡ ਸੀ ਅਤੇ ਇਹਨਾਂ 15 ਲੱਖ ਦੇ ਵਿੱਚੋਂ 44% ਪਿਛਲੇ 12 ਮਹੀਨਿਆਂ ਦੇ ਵਿੱਚ ਹੀ ਲੇਅ ਆਫ ਹੋਏ ਨੇ ਪਿਛਲੇ ਇੱਕ ਸਾਲ 'ਚ
ਅਤੇ ਜਿਹੜੇ ਇਹ ਲੇਅ ਆਫ ਹੋਏ ਸਨ ਉਹਨਾਂ ਵਿੱਚੋਂ 18.5% ਕੰਸਟਰਕਸ਼ਨ ਸੈਕਟਰ ਦੇ ਵਿੱਚ ਸੀਗੇ
ਜੀ
ਤੇ 12.5% ਹੋਲਸੇਲ ਰੀਟੇਲ ਦੇ ਵਿੱਚ ਸੀਗੇ
ਜੀ
ਤੇ ਜਿਹੜੇ ਮਾਰਚ ਦੇ ਨੰਬਰਸ ਨੇ ਜੋ ਅਸੀਂ ਦੱਸ ਰਹੇ ਹਾਂ ਕਿ ਜੋਬਸ ਲੂਜ਼ ਹੋਈਆਂ ਨੇ 32,600 ਨੈੱਟ ਜੋਬਸ ਲੂਜ਼ ਹੋਈਆਂ ਉਹਨਾਂ ਵਿੱਚੋਂ ਸਮਝ ਲਓ ਵੀ 29,000 ਜੋਬਸ ਜਿਹੜੀਆਂ ਲੂਜ਼ ਹੋਈਆਂ ਨੇ ਉਹ ਹੋਲਸੇਲ ਰੀਟੇਲ ਸੈਕਟਰ ਦੇ ਵਿੱਚ ਹੋਈਆਂ ਨੇ
ਸੋ ਯੈਸ ਅੱਛਾ ਹੁਣ ਤੁਸੀਂ ਇਹ ਵੀ ਦੇਖੋ ਕਿ ਕਈ ਜਿਹੜੇ ਵੱਡੇ ਰੀਟੇਲਰਸ ਬੰਦ ਹੋ ਰਹੇ ਨੇ 9,000 ਬੰਦਾ ਲੇ ਆਫ ਹੋਣਾ ਹਡਸਨਸ ਬੇ ਦਾ ਉਹ ਵੀ ਨੰਬਰਸ ਅਜੇ ਆਉਂਦੇ ਮਹੀਨਿਆਂ ਦੇ ਵਿੱਚ ਐਬਜ਼ੋਰਬ ਹੋਣੇ ਨੇ ਕਿਉਂਕਿ ਅਜੇ ਤਾਂ ਉਹਨਾਂ ਦੀ ਲਿਕੁਇਡੇਸ਼ਨ ਸੇਲਸ ਵਗੈਰਾ ਚੱਲਦੀਆਂ ਪਈਆਂ
ਅਤੇ ਅਜੇ ਤਾਂ ਜਿਹੜੇ ਆਟੋਮੋਟਿਵ ਪਲਾਂਟਸ ਜਿਹੜੇ ਨੇ ਉਹ ਬੰਦ ਹੋ ਰਹੇ ਨੇ ਟੈਂਪਰਰੀਲੀ ਹੋ ਰਹੇ ਨੇ ਕੁਝ ਹਫ਼ਤਿਆਂ ਲਈ ਕਈ ਕੁਝ ਮਹੀਨਿਆਂ ਲਈ ਵੀ ਹੋਣਗੇ ਦੇਖਣਾ ਜਿਵੇਂ ਮੈਕਸੀਕੋ ਵਾਲਾ ਪਲਾਂਟ ਸਟਲੈਂਟਸ ਨੇ ਇੱਕ ਮਹੀਨੇ ਲਈ ਬੰਦ ਕੀਤਾ
ਜੀ
ਸੋ ਇੱਥੇ ਆਪਣੇ 2 ਹਫ਼ਤਿਆਂ ਦੀ ਗੱਲ ਹੋਈ ਆ ਜੇ ਸੋ ਉਹ ਵੀ ਜਿਹੜੇ ਟੈਂਪਰਰੀ ਲੇ ਆਫਸ ਨੇ ਦੇ ਵਿਲ ਆਲਸੋ ਫੈਕਟਰ ਇਨ
ਹਾਂ ਸੋ ਹਰੇ ਇਹ ਨੰਬਰਸ ਉਸ ਚੀਜ਼ ਨੂੰ ਰਿਫਲੈਕਟ ਨਹੀਂ ਕਰ ਰਹੇ ਤੇ ਡੋਨਲਡ ਟਰੰਪ ਨੇ ਹੁਣ ਇਹ ਵੀ ਤਾਂ ਕਹਿ ਦਿੱਤਾ ਨਾ ਕੱਲ੍ਹ ਉਹ ਜਹਾਜ਼ 'ਤੇ ਜੋ ਸੀਗੇ ਔਨ ਬੋਰਡ ਏਅਰਫੋਰਸ 1 ਉਹਨਾਂ ਨੇ ਕਿਹਾ ਵੀ ਫਾਰਮਾਸਿਊਟੀਕਲਸ ਦੇ ਉੱਪਰ ਤੇ ਲੰਬਰ ਦੇ ਉੱਪਰ ਤੇ ਜਿਹੜੀ ਬਾਕੀ ਸੈਮੀ ਕੰਡਕਟਰਸ ਦੇ ਉੱਪਰ ਵੀ ਉਹ ਵੀ ਟੈਰਿਫਸ ਹੀ ਛੇਤੀ ਲਾ ਦੇਣੇ
ਆ ਉਹ ਗੱਲਾਂ ਕਰਦੇ ਰਹਿੰਦੇ ਆ ਤੇ ਸਾਡੇ ਵਾਲੇ ਉਹਨਾਂ ਨੂੰ ਯਾਦ ਵੀ ਕਰਾਉਂਦੇ ਰਹਿੰਦੇ ਆ ਤੁਸੀਂ ਇੱਦਾਂ ਕਿਹਾ ਸੀਗਾ ਯਾਦ ਰੱਖਿਓ
ਹਾਂ ਤੁਹਾਨੂੰ ਯਾਦ
ਸੀ 28 ਅਪ੍ਰੈਲ ਤੱਕ ਤਾਂ ਯਾਦ ਹੀ ਰੱਖਿਓ
ਆਹੋ ਸਹੀ ਗੱਲ
ਸਾਡੇ ਇਲੈਕਸ਼ਨ
ਆ ਇੱਥੇ ਅੱਛਾ ਵਾਸੂ ਜੀ ਹੁਣ 16 ਅਪ੍ਰੈਲ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਆ ਇੰਟਰਸਟ ਰੇਟ ਸੰਬੰਧੀ ਐਜ਼ ਆਫ ਯੈਸਟਰਡੇ ਇਹ ਜੋਬ ਨੰਬਰਸ ਆਉਣ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ 25% ਚਾਂਸਿਸ ਨੇ ਕਿ ਰੇਟ ਘੱਟ ਹੋ ਸਕਦਾ ਪਰ ਹੁਣ ਵਿਆਜ ਦਰ ਦੇ ਵਿੱਚ ਇੱਕ ਹੋਰ ਕਟੌਤੀ ਹੋਣ ਦੇ ਆਸਾਰ ਵੱਧ ਕੇ 62% ਹੋ ਗਏ ਨੇ ਆਫਟਰ ਦੀਸ ਜੋਬ ਨੰਬਰਸ
ਯਾ ਸੋ 62% ਚਾਂਸ ਆਫ ਯੈਟ ਅਨਦਰ ਰੇਟ ਕੱਟ
ਜੀ
ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਹੁਣ ਰਿਸੈਸ਼ਨ ਦੇ ਆਸਾਰ ਜੋ ਜੇ ਪੀ ਮੋਰਗਨ ਵਾਲੇ ਪ੍ਰੈਡਿਕਟ ਕਰ ਰਹੇ ਨੇ ਗਲੋਬਲ ਰਿਸੈਸ਼ਨ ਇਸ ਸਾਲ 60% ਆਸਾਰ ਬਣ ਗਏ ਨੇ ਕਿ ਇਸ ਸਾਲ ਦੇ ਅੰਤ ਤੋਂ ਪਹਿਲਾਂ ਵੀ ਮਾਈਟ ਐਂਟਰ ਅ ਗਲੋਬਲ ਰਿਸੈਸ਼ਨ
ਅੱਛਾ ਇੱਕ ਵਾਰ ਜੀ ਅਮਰੀਕਾ ਦੇ ਜੋਬ ਨੰਬਰ ਵੀ ਆਏ ਨੇ ਅੱਜ
ਐਕਸਪੈਕਟੇਸ਼ਨਸ ਤੋਂ ਕਿਤੇ ਜ਼ਿਆਦਾ ਜੋਬਸ
ਐਡ 2,28,000 ਨੌਕਰੀਆਂ ਉੱਥੇ ਮਾਰਚ ਮਹੀਨੇ ਐਡ ਹੋਈਆਂ ਉਹਦਾ ਇੱਕ ਰੀਜ਼ਨ ਇਹ ਵੀ ਮੰਨਿਆ ਜਾਂਦਾ
ਐਨਾਲਿਸਟ ਉੱਥੇ ਐਕਸਪੈਕਟ ਕਰ ਰਹੇ ਸੀ 1,40,000 ਦੀ ਐਡੀਸ਼ਨ
ਹਾਂ ਉਹਦਾ ਰੀਜ਼ਨ ਇੱਕ ਇਹ ਮੰਨਿਆ ਜਾਂਦਾ ਵੀ ਕਈ ਜਿਹੜੀਆਂ ਕੰਪਨੀਆਂ ਆ ਟੈਰਿਫਸ ਵਗੈਰਾ ਅਨਾਊਂਸ ਹੋਣ ਤੋਂ ਪਹਿਲਾਂ ਉਹਨਾਂ ਨੇ ਅਮਰੀਕਾ ਦੇ ਵਿੱਚ ਇੱਕ ਦਿਨ ਨਾ ਜਸਟ ਟੂ ਸ਼ੋ ਕਿ ਵੀ ਜੀ ਅਸੀਂ ਦੇਖੋ ਇੱਥੇ ਹਾਇਰਿੰਗ ਵਧਾ ਦਿੱਤੀ ਹੋਈ ਆ ਅਸੀਂ ਇੱਥੇ ਆਪਣੀ ਐਕਟੀਵਿਟੀਜ਼ ਨੂੰ ਮੂਵ ਕਰ ਰਹੇ ਹਾਂ ਵੀ ਉਸ ਚੱਕਰ ਦੇ ਵਿੱਚ ਉੱਥੇ ਹਾਇਰਿੰਗ ਥੋੜੀਆਂ ਜ਼ਿਆਦਾ ਹੋਈਆਂ ਸੀ ਪਰ ਉਹ ਤੋਂ ਬਾਵਜੂਦ ਵੀ ਟੈਰਿਫਸ ਹੁਣ ਲੱਗ ਗਏ ਨੇ ਟੈਰਿਫਸ ਤੋਂ ਬਾਅਦ ਉੱਥੋਂ ਦੀ ਇਕਨੋਮੀ ਦੇ ਵਿੱਚ ਸੂਰਤ ਹਾਲ ਕੀ ਹੋਣਗੇ ਲੇ ਆਫਸ ਆਲਰੇਡੀ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਆਪਾਂ ਕੱਲ੍ਹ
ਹੋ ਗਏ
ਟੈਲੈਂਟਿਸ ਨੇ ਇਸ ਕਰਕੇ ਆਪਣੇ ਤਕਰੀਬਨ 900 US ਇੰਪਲੋਈਜ਼ ਲੇ ਆਫ ਕੀਤੇ ਨੇ ਕੱਲ੍ਹ ਕਿਉਂਕਿ ਜਿਹੜੇ ਉਹਨਾਂ ਨੇ ਜਿਹੜੇ ਪਲਾਂਟ ਦੇ ਵਿੱਚੋਂ ਕੰਮ ਕਰਦੇ ਨੇ ਉਹ ਆਟੋ ਪਾਰਟਸ ਕੈਨੇਡਾ ਤੋਂ ਆਉਂਦੇ ਨੇ ਸੋ ਜੇ ਕੈਨੇਡਾ ਤੋਂ ਆਉਣ ਵਾਲੇ ਆਟੋ ਪਾਰਟਸ ਦੇ ਉੱਪਰ ਹੀ ਟੈਰਿਫ ਲੱਗ ਗਿਆ ਉਹ ਸਪਲਾਈ ਚੇਨ ਦੇ ਵਿੱਚ ਕਿਸ ਤਰ੍ਹਾਂ ਦਾ ਵਿਘਨ ਪੈਂਦਾ ਤਾਂ ਜਿਹੜੇ ਅਮਰੀਕਾ ਦੇ ਵਿੱਚ ਸਟੈਲੈਂਟਿਸ ਦੇ ਪਲਾਂਟ 'ਚ ਕੰਮ ਕਰਨ ਵਾਲੇ ਵਰਕਰਸ ਨੇ ਉਹ ਕੰਮ ਕਾਹਦਾ ਕਿਵੇਂ ਕਰਨਗੇ
ਯਾ ਸੋ ਡੋਨਲਡ ਟਰੰਪ ਨੇ ਅੱਜ ਸਵੇਰੇ ਟਰੂ ਸੋਸ਼ਲ ਦੇ ਉੱਤੇ ਪੋਸਟ ਪਾਤੀ ਆ ਕਹਿੰਦੇ ਗ੍ਰੇਟ ਜੋਬ ਨੰਬਰਸ ਫਾਰ ਬੈਟਰ ਦੈਨ ਐਕਸਪੈਕਟਡ ਇਟਸ ਵਰਕਿੰਗ ਆਲਰੇਡੀ ਹੈਂਗ ਟਫ ਵੀ ਕੈਨੋਟ ਲੂਜ਼ ਸੋ ਉਹ ਇਹਨਾਂ ਜੋਬ ਨੰਬਰਸ ਨੂੰ ਪ੍ਰੋਜੈਕਟ ਕਰ ਰਹੇ ਨੇ ਜਿਵੇਂ ਇਹਨਾਂ ਦੀਆਂ ਟੈਰਿਫਸ ਕਰਕੇ ਇਹਨਾਂ ਦੀ ਟੈਰਿਫ ਸਟ੍ਰੈਟਜੀ ਕਰਕੇ ਵੀ ਜੋਬਸ ਹੁਣ ਐਡ ਹੋਣ ਲੱਗਦੀਆਂ ਆਲਰੇਡੀ
ਪਰ ਅਜੇ ਟੈਰਿਫਸ ਦਾ ਜਿਹੜਾ ਅਸਲੀ ਝਟਕਾ ਹੈ
ਇਹ ਮਾਰਚ ਦੇ ਨੰਬਰਸ ਨੇ
ਇਹ ਮਾਰਚ ਦੇ ਨੰਬਰ ਨੇ
ਸੋ 2 ਅਪ੍ਰੈਲ ਨੂੰ ਰੈਸੀਪ੍ਰੋਕਲ ਟੈਰਿਫ ਲੱਗੀ ਆ
ਵਾਸੂ ਜੀ ਇਸ ਤੋਂ ਪਹਿਲਾਂ ਆਪਾਂ ਕਿਉਂਕਿ ਹੁਣ ਦੇਖੋ ਕੱਲ੍ਹ ਸਟਾਕ ਮਾਰਕੀਟ ਦੇ ਵਿੱਚ ਬੜੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਕੱਲ੍ਹ ਉਹਦਾ ਰੀਜ਼ਨ ਸੀ ਉਸ ਸੈਲ ਆਫ ਦਾ ਡੋਨਲਡ ਟਰੰਪ ਵੱਲੋਂ ਲਗਾਏ ਰੈਸੀਪ੍ਰੋਕਲ ਟੈਰਿਫਸ ਅੱਜ ਜਿਹੜੀ ਵਰਲਡ ਮਾਰਕੀਟਸ ਦੇ ਵਿੱਚ ਸੈਲ ਆਫ ਦੇਖਣ ਨੂੰ ਮਿਲ ਰਿਹਾ ਉਹ ਹੈਗਾ ਚਾਈਨਾ ਦੀ ਵੱਲੋਂ ਕੀਤੀ ਗਈ ਰਿਟੈਲੀਏਸ਼ਨ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਕੁਇਕਲੀ ਇਸੇ ਹੀ ਡੇਟਾ ਸੈੱਟ ਬਾਰੇ ਇੱਕ ਗੱਲ ਹੋਰ ਸਾਂਝੀ ਕਰ ਲਈਏ ਜਿਹੜੇ ਕੈਨੇਡਾ ਦੇ ਮਾਰਚ ਦੇ ਜੋਬ ਨੰਬਰਸ ਆਏ ਨੇ ਅੱਜ ਆਵਰਲੀ ਵੇਜਿਸ ਮਾਰਚ ਦੇ ਵਿੱਚ ਪਿਛਲੇ ਸਾਲ ਦੇ ਮਾਰਚ ਨਾਲੋਂ ਵੱਧ ਕੇ 3.6% ਦਾ ਵਾਧਾ ਹੋਇਆ ਸੋ ਉਹ ਕਿਹਾ ਜਾ ਰਿਹਾ ਵੀ $1.24 ਪਰ ਆਵਰ ਆਵਰਲੀ ਵੇਜਿਸ 'ਚ ਵਾਧਾ ਹੋਇਆ ਹੁਣ ਐਵਰੇਜ ਆਵਰਲੀ ਵੇਜ $36.05 ਹੈ ਕੈਨੇਡਾ 'ਚ ਪਰ ਅੱਛਾ ਇੱਕ ਨਾ ਹੋਰ ਵਟਸਐਪ 'ਤੇ ਮੈਸੇਜ ਆਇਆ ਸੀ ਕਿ ਜੋਬ ਨੰਬਰ ਇਸ ਕਰਕੇ ਵੀ ਘੱਟ ਗਏ ਨੇ ਮਾਰਚ 'ਚ ਕਿਉਂਕਿ ਹੁਣ LMIA ਦੇ ਪੁਆਇੰਟ 'ਚ ਬੰਦ ਕਰ ਦਿੱਤੇ ਨੇ ਸਰਕਾਰ ਨੇ ਐਕਸਪ੍ਰੈਸ ਐਂਟਰੀ ਦੇ ਵਿੱਚ ਸੋ ਜਿਹੜੇ ਇਨਫਲੇਟਿਡ ਨੰਬਰਸ ਪਿਛਲੇ ਸਾਲਾਂ ਦੇ ਵਿੱਚ ਨਜ਼ਰ ਆਏ ਜੋਬ ਮਾਰਕੀਟ ਜਿਹੜਾ ਕਈਆਂ ਦਾ ਖਦਸ਼ਾ ਇਹ ਆ ਕਿ ਉਹ ਅਸਲ ਦੇ ਵਿੱਚ ਜ਼ਮੀਨੀ ਹਕੀਕਤ ਨਹੀਂ ਸੀ ਉਹ ਅਸਲ ਦੇ ਵਿੱਚੋਂ ਜੋਬਸ ਐਗਜ਼ਿਸਟ ਕਰਦੀਆਂ ਹੀ ਨਹੀਂ ਸੀ ਉਹ ਕਾਗਜ਼ੀ ਨੌਕਰੀਆਂ ਸੀ ਇੱਧਰੋਂ ਨੰਬਰ ਇਨਫਲੇਟ ਹੋਈ ਜਾਂਦੇ ਸੀ ਸੋ ਹੁਣ ਉਹ ਵੀ ਇੱਕ ਫੈਕਟਰ ਹੋ ਸਕਦਾ ਵਾਸੂ ਜੀ ਡੋਨਲਡ ਟਰੰਪ ਨੇ ਕੱਲ੍ਹ ਪਰਸੋਂ ਜਦੋਂ ਰੈਸੀਪ੍ਰੋਕਲ ਟੈਰਿਫ ਐਲਾਨੇ ਉਸ ਤੋਂ ਬਾਅਦ ਜਦੋਂ ਕੱਲ੍ਹ ਸਟਾਕ ਮਾਰਕੀਟ ਖੁੱਲ੍ਹੀ ਤਕਰੀਬਨ $2.5 trillion ਤਾਂ S&P 500 ਤੋਂ ਹੀ ਵਾਈਪ ਆਫ ਹੋ ਗਿਆ ਅਤੇ ਵੱਡੇ ਤਰੀਕੇ ਸੈਲ ਆਫ ਦੇਖਣ ਨੂੰ ਮਿਲਿਆ ਜਿਹੜੀਆਂ ਈਵਨ ਮੇਜਰ ਕੰਪਨੀਆਂ ਨੇ ਭਾਵੇਂ ਉਹ
ਐਪਲ ਹੋਵੇ, ਐਮਾਜ਼ਾਨ, ਐਨਵਿਡੀਆ ਹੋਵੇ,
ਨਾਈਕੀ ਤੇ ਵਾਲਮਾਰਟ ਜਾਂ ਡਾਲਰ ਟ੍ਰੀ, ਕਿਉਂਕਿ ਸਾਰਿਆਂ ਦੀ ਸੋਰਸਿੰਗ ਜਾਂ ਪ੍ਰੋਡਕਸ਼ਨ ਸਮਾਨ ਦੀ ਚਾਈਨਾ, ਵੀਅਤਨਾਮ, ਉੱਥੇ ਸਮਾਨ ਬਣਦਾ। ਲੂਲੂ ਲੈਮਨ ਦਾ ਸਟਾਕ ਬੜਾ ਡਿੱਗਿਆ ਕਿਉਂਕਿ ਉਹ ਵੀਅਤਨਾਮ ਦੇ ਵਿੱਚ ਸਾਰੀ ਆਪਣੀ ਮੈਨੂਫੈਕਚਰਿੰਗ ਕਰਦੇ ਨੇ। ਵੀਅਤਨਾਮ ਤੇ ਤਾਂ ਟੈਰਿਫ ਵਿੱਚ 40% ਲਗਾਇਆ ਗਿਆ,
ਸੋ 90-40
ਨੱਬੇ ਦਾ ਅੱਧਾ, ਹਾਂ ਇਹ ਵੱਖਰਾ ਮੈਥ ਹੈ, ਇੱਕ 90 ਦੇ ਅੱਧੇ ਵਾਲਾ 40 ਇੱਦਾਂ ਕਹਿ ਲਓ। ਸੋ ਉਹਦੇ ਕਰਕੇ ਸਾਰੀ ਜਿਹੜੀਆਂ ਮੇਜਰ ਕੰਪਨੀਆਂ ਨੇ ਉਹਨਾਂ ਦੇ ਸਟਾਕ ਪ੍ਰਾਈਸ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। S&P 500 ਦੀਆਂ ਤਕਰੀਬਨ 80% ਜਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਸਟਾਕ ਪ੍ਰਾਈਸ ਦੇ ਵਿੱਚ ਕੱਲ੍ਹ ਡਰੋਪ ਦੇਖਿਆ ਗਿਆ। ਉਹ ਡਰੋਪ ਅੱਜ ਵੀ ਜਾਰੀ ਹੈ ਕਿਉਂਕਿ ਅੱਜ ਚਾਈਨਾ ਨੇ ਰਿਟੈਲੀਏਟ ਕਰ ਦਿੱਤਾ ਹੈ। ਚਾਈਨਾ ਵੱਲੋਂ ਅਨਾਊਂਸ ਕੀਤਾ ਗਿਆ ਕਿ ਅਮਰੀਕਾ ਵੱਲੋਂ ਚਾਈਨਾ ਜਿਹੜਾ ਵੀ ਸਮਾਨ ਭੇਜਿਆ ਜਾਂਦਾ ਹੁਣ ਚਾਈਨਾ ਉਹਨਾਂ ਦੇ ਉੱਪਰ 34% ਟੈਰਿਫ ਲਗਾਏਗਾ। ਇਹ ਤੋਂ ਇਲਾਵਾ ਚਾਈਨਾ ਵੱਲੋਂ ਕੁਝ ਹੋਰ ਵੀ ਕਦਮ ਚੁੱਕੇ ਗਏ ਨੇ ਜਿਹਦੇ ਵਿੱਚ ਇੱਕ ਮੇਨ ਹੈ ਵਾਸੂ ਜੀ, ਜਿਹੜੇ ਰੇਅਰ ਅਰਥ ਮਿਨਰਲਸ ਚਾਈਨਾ ਵੱਲੋਂ ਅਮਰੀਕਾ ਨੂੰ ਭੇਜੇ ਜਾਂਦੇ ਨੇ ਉਹਨਾਂ ਦੇ ਉੱਪਰ ਵੀ ਐਕਸਪੋਰਟ ਦੇ ਉੱਪਰ ਕੰਟਰੋਲਸ ਚਾਈਨਾ ਵੱਲੋਂ ਅਨਾਊਂਸ ਕਰ ਦਿੱਤੇ ਗਏ ਨੇ।
WTO ਦੇ ਵਿੱਚ ਇਹਨਾਂ ਨੇ ਕੰਪਲੇਂਟ ਵੀ ਕੀਤੀ ਹੈ ਅਮਰੀਕਾ ਦੀ, ਤੇ 11 ਐਂਟੀਟੀਜ਼ ਹੋਰ ਇਹਨਾਂ ਨੇ ਸ਼ਾਮਲ ਕਰ ਲਈਆਂ ਨੇ ਆਪਣੀ ਅਨਰਿਲਾਇਬਲ ਐਂਟੀਟੀ ਲਿਸਟ ਦੇ ਵਿੱਚ। ਸੋ ਇਸ ਤਰ੍ਹਾਂ ਦੇ ਕਈ ਕਦਮ ਚੁੱਕੇ ਗਏ ਨੇ ਚਾਈਨਾ ਵੱਲੋਂ।
ਜੀ,
ਡੋਨਲਡ ਟਰੰਪ ਨੇ ਟਰੂਥ ਸੋਸ਼ਲ ਤੇ ਜਾ ਕੇ ਲਿਖਿਆ, ਕਹਿੰਦੇ ਚਾਈਨਾ ਪਲੇਡ ਇਟ ਰੋਂਗ, ਦੇ ਪੈਨਿਕਡ, ਦ ਓਨਲੀ ਥਿੰਗ, ਦ ਵਨ ਥਿੰਗ ਦੇ ਕੈਨੋਟ ਅਫੋਰਡ ਟੂ ਡੂ, ਵਟ ਇਜ਼ ਹੀ ਐਟ, ਮਤਲਬ ਇਹ ਕਰਨਾ ਕੀ ਚਾਹ ਰਹੇ ਨੇ ਵਿਜੇ ਜੀ, ਮਤਲਬ
ਸੋ
ਡਜ਼ ਈਵਨ ਰੀਅਲਾਈਜ਼ ਦ ਗ੍ਰੈਵਿਟੀ ਆਫ ਵਟ ਹੀ ਇਜ਼ ਡੂਇੰਗ।
ਦੇਰ ਇਜ਼ ਵਨ ਐਕਸਪਲੇਨੇਸ਼ਨ ਫੋਰ ਦਿਸ। ਅਸੀਂ ਵਾਸੂ ਜੀ ਪਹਿਲਾਂ ਵੀ ਗੱਲ ਕੀਤੀ ਹੈ ਨਾ ਕਿ ਅਮਰੀਕਾ ਨੇ ਇਸ ਅਗਲੇ 12 ਮਹੀਨਿਆਂ ਦੇ ਵਿੱਚ 12 ਟ੍ਰਿਲੀਅਨ ਦੀ ਡੈਟ ਰਿਨਿਊ ਹੋਣੀ ਆ। ਜਿਹੜੀ ਹੁਣ 10-year ਬੌਂਡ ਦੀ ਯੀਲਡ ਆ ਜਿਹੜੀ ਕਿ ਕੱਲ੍ਹ ਤੱਕ 4.26% 'ਤੇ ਸੀ, ਉਹ ਹੁਣ ਘੱਟ ਕੇ 3.9% 'ਤੇ ਆ ਗਈ ਆ। ਸੋ ਇਹਨਾਂ ਦਾ ਇੱਕ ਜਿਹੜਾ ਤਰੀਕਾ ਇਹ ਜੋ ਸਾਰਾ ਕੁਝ ਕਰ ਰਹੇ ਨੇ, ਅੱਜ ਟਰੂਥ ਸੋਸ਼ਲ 'ਤੇ ਇਨਫੈਕਟ ਟਰੰਪ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਆ,
ਡੈਲੀਬਰੇਟਲੀ ਉਹ ਮਾਰਕੀਟਸ ਨੂੰ, ਸਟਾਕਸ ਨੂੰ ਥੱਲੇ ਕਰ ਰਹੇ ਨੇ
ਤਾਂ ਕਿ ਇਹਦੇ
ਨਾਲ ਹੀ ਪਲੇਇੰਗ ਚੈਸ, ਅਦਰਸ ਆਰ ਪਲੇਇੰਗ ਚੈਕਰਸ, ਇਦਾਂ,
ਹਾਂ ਇਦਾਂ ਦਾ ਕੁਝ, ਕਿ ਜਿਹੜੇ ਜਿਹੜਾ ਫੈਡਰਲ ਰਿਜ਼ਰਵ ਆ ਹੁਣ ਇਹ ਸਾਰੀ ਇਸ ਤਰ੍ਹਾਂ ਦੀ ਜੋ ਫਾਈਨੈਂਸ਼ੀਅਲ ਅਪਹੀਵਲ ਆ ਰਹੀ ਆ ਅਮਰੀਕਾ ਦੇ ਵਿੱਚ, ਫੈਡਰਲ ਰਿਜ਼ਰਵ ਨੂੰ ਇੰਟਰਸਟ ਰੇਟ ਘਟਾਉਣੇ ਪੈਣਗੇ, ਫਿਰ ਮੋਰਗੇਜ ਰੇਟਸ ਵੀ ਘਟਣਗੇ। ਪਰ ਚੱਕਰ ਇਹ ਹੈ ਨਾ ਕਿ ਤੁਸੀਂ ਇੱਦਾਂ ਨਾ ਕਰੋ ਕਿ ਬੰਦੇ ਦਾ ਸਿਰ ਦਰਦ ਦਾ ਇਲਾਜ ਕਰਦੇ ਕਰਦੇ ਉਹਦੇ ਬਾਕੀ ਦੀ ਸਾਰੀ ਜਿਹੜਾ ਕੋਈ ਹੋਰ ਨਵੀਆਂ ਬਿਮਾਰੀਆਂ ਸਹੇੜ ਦਿਓ। ਮੋਰਗੇਜ ਦਾ ਵੀ ਘੱਟ ਰੇਟ ਬੰਦਾ ਅਫੋਰਡ ਤਾਂ ਕਰੂ ਜੇ ਇਕੋਨਮੀ ਦੇ ਵਿੱਚ ਉਹਦੇ ਲਈ ਜੋਬ ਰਹੂਗੀ।
ਸਿਰ ਦੁਖਦਾ ਧੌਣ ਹੀ ਵੱਢਤੀ ਕਰਨਾ, ਸੇਰੀ ਹੈ ਨਹੀਂ,
ਬਸ ਉਹ ਗੱਲ ਆ ਵੀ ਹੁਣ ਦੇਖਿਆ ਸਿਰ ਦਰਦ ਨਹੀਂ ਨਾ ਹੁੰਦਾ, ਉਹ ਪ੍ਰੋਬਲਮ ਤਾਂ ਨਹੀਂ ਨਾ ਹੈਗੀ। ਸੋ ਇੱਕ ਐਕਸਪਲੇਨੇਸ਼ਨ ਦੀ ਇਹ ਦਿੱਤੀ ਜਾ ਰਹੀ ਆ ਕਿ ਇਹਦੇ ਨਾਲ ਡੋਨਲਡ ਟਰੰਪ ਮਾਰਕੀਟਸ ਨੂੰ ਇਸ ਕਦਰ ਸਪਰੈਸ ਕਰਕੇ ਅਤੇ ਜਦੋਂ ਜਿਹੜੀ ਡੈਟ ਰਿਨਿਊਅਲ ਹੋਣੀ ਆ, ਡੈਟ ਰਿਨਿਊਅਲ ਫਿਰ ਘੱਟ ਵਿਆਜ ਦਰ 'ਤੇ ਹੋਏਗੀ, ਫੈਡਰਲ ਰਿਜ਼ਰਵ ਨੂੰ ਇੰਟਰਸਟ ਰੇਟਸ ਘਟਾਉਣੇ ਪੈਣਗੇ। ਸੋ ਉੱਧਰ ਕਿਉਂਕਿ ਟਰੰਪ ਪਹਿਲਾਂ ਵੀ ਕੀ ਕਹਿੰਦੇ ਰਹੇ ਨੇ ਕਿ ਦ ਫੈਡ ਮਸਟ ਡੀਕਰੀਜ਼ ਇੰਟਰਸਟ ਰੇਟਸ, ਅਤੇ ਫੈਡਰਲ ਰਿਜ਼ਰਵ ਦੇ ਜਰੋਮ ਪਾਵਲ ਕਹਿੰਦੇ ਰਹੇ ਨੇ ਵੀ ਅਸੀਂ ਮਾਰਕੀਟ ਕੰਡੀਸ਼ਨਸ ਨੂੰ ਵੇਖ ਕੇ ਡੇਟਾ ਦੇ ਆਧਾਰ 'ਤੇ ਫੈਸਲਾ ਲਵਾਂਗੇ। ਜਰੋਮ ਪਾਵਲ ਨੂੰ ਨਿਯੁਕਤ ਭਾਵੇਂ ਟਰੰਪ ਨੇ ਆਪਣੀ ਪਿਛਲੀ ਟਰਮ 'ਚ ਟਰੰਪ ਨੇ ਹੀ ਕੀਤਾ ਸੀ, ਪਰ ਦੋਹਾਂ ਦੀ ਬਣਦੀ ਨਹੀਂ ਆਪਸ 'ਚ ਹੁਣ,
ਜਾਂ ਬਿਲਕੁਲ ਨਹੀਂ ਬਣਦੀ। ਹੁਣ ਡੋਨਲਡ ਟਰੰਪ ਇਹ ਵੀ ਕਹਿ ਰਹੇ ਨੇ, ਕਹਿੰਦੇ ਸਾਰੇ ਮੁਲਕਾਂ ਦੇ ਫੋਨ ਆ ਰਹੇ ਨੇ,
ਹਾਂ
ਕਹਿੰਦੇ ਹੁਣ ਸਾਰੇ ਮੈਨੂੰ ਫੋਨ ਕਰਕੇ ਕਹੀ ਜਾਂਦੇ ਸਾਡੀ ਟੈਰਿਫ ਘਟਾ ਦਿਓ। ਹੀ ਥ੍ਰਾਈਵਜ਼ ਔਨ ਦਿਸ, ਉਹਨਾਂ ਨੂੰ ਇਹ ਚੀਜ਼ ਪਸੰਦ ਆ, ਤੇ ਉਹਨਾਂ ਨੇ ਜਿਹੜੀ ਉਹਨਾਂ ਚਾਈਨਾ ਵਾਲੀ ਗੱਲ ਕੀਤੀ ਆ ਵੀ ਚਾਈਨਾ ਵਾਲੇ ਕਾਹਲੀ ਕਰ ਗਏ, ਪੈਨਿਕ ਹੋ ਗਏ, ਘਬਰਾ ਗਏ, ਵੀ ਘਬਰਾਉਣ ਦੀ ਗੱਲ ਸੀਗੀ ਨਹੀਂ, ਵੀ ਥੋੜ੍ਹਾ ਜਿਹਾ ਰੁਕੇ ਰਹਿੰਦੇ। ਸੋ ਇਹ ਸੰਕੇਤ ਆ ਆਪਣੇ ਆਪ ਦੇ ਵਿੱਚ, ਕਿਉਂਕਿ ਜਿਹੜੇ ਯੂਰੋਪੀਅਨ ਬਾਕੀ ਮੁਲਕ ਨੇ,
ਹਾਂਜੀ,
ਕਿਸੇ ਨੇ ਵੀ ਅਜੇ ਤੱਕ ਕੋਈ ਇਦਾਂ ਜਲਦੀ ਜਲਦੀ ਰਿਟੈਲੀਏਟ ਨਹੀਂ ਕੀਤਾ। ਬਹੁਤੇ ਜਿਹੜੇ ਪਾਰਟਨਰਸ ਨੇ, UK ਹੋ ਗਿਆ, ਫਰਾਂਸ ਹੋ ਗਿਆ, ਸਟਿਲ ਵੇਟਿੰਗ ਐਂਡ ਵਾਚਿੰਗ, ਕਿਉਂਕਿ ਉਹਨੂੰ ਪਤਾ ਨਹੀਂ ਨਾ ਡੋਨਲਡ ਟਰੰਪ ਨੇ ਸ਼ਾਮ ਨੂੰ ਕਹਿਣਾ ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਯੂ ਡੋਂਟ ਨੋ। ਸੋ ਕਿਸੇ ਨੇ ਰੈਸੀਪ੍ਰੋਕਲ ਟੈਰਿਫਸ ਨੂੰ ਹੋਰ ਕਿਸੇ ਨੇ ਅੱਗੋਂ ਫਰਦਰ ਰੈਸੀਪ੍ਰੋਕੇਟ ਨਹੀਂ ਕੀਤਾ ਅਜੇ ਤੱਕ।
ਕੈਨੇਡਾ ਨੇ ਕੀਤਾ
ਯੈਸ, ਪਰ ਜਿਹੜੇ ਯੂਰੋਪੀਅਨ ਜਿਹੜੇ ਐਲਾਈਜ਼ ਨੇ
ਉਹਨਾਂ ਨੇ
ਨਹੀਂ ਕੀਤਾ, ਦੇ ਸਟਿਲ ਵੇਟਿੰਗ ਐਂਡ ਵਾਚਿੰਗ। ਸਾਡੀ ਤਾਂ ਚਲੋ ਗੇਮ ਹੀ ਵੱਖਰੀ ਹੋਈ ਹੈ ਨਾ ਡੋਨਲਡ ਟਰੰਪ ਨਾਲ, ਸਾਡੀਆਂ ਤਾਂ ਹੁਣ ਮਤਲਬ ਕੈਟੇਗਰੀਜ਼ ਬਣ ਗਈਆਂ ਨੇ, ਕਲਾਸੀਫਿਕੇਸ਼ਨ ਹੋ ਗਈ ਆ ਹੁਣ ਟੈਰਿਫਸ, ਕਿਹੜੀਆਂ ਟੈਰਿਫਸ ਨੇ, ਇਹ ਬਾਰਡਰ ਟੈਰਿਫਸ ਨੇ, ਇਹ ਰੈਸੀਪ੍ਰੋਕਲ ਟੈਰਿਫਸ ਨੇ,
ਸੈਕਸ਼ਨ
232 ਵਾਲੀਆਂ ਟੈਰਿਫਸ ਨੇ,
ਫੈਂਟਨਲ ਟੈਰਿਫਸ ਨੇ। ਅੱਛਾ, ਕੱਲ੍ਹ ਵੈਸੇ ਮਾਰਕ ਕਾਰਨੀ ਨੇ ਇੱਕ ਗੱਲ ਇਹ ਕਹੀ ਹੈ ਨਾ ਵੀ ਹੁਣ ਜੇ ਅਮਰੀਕਾ ਦੀ ਜੋ ਕਹਿੰਦੇ ਡੋਮੀਨੈਂਸ ਅਸੀਂ ਇੱਕ ਇਕਨੋਮਿਕ ਆਰਡਰ ਦੇ ਵਿੱਚ ਵੇਖੀ, ਵਰਲਡ ਇਕਨੋਮਿਕ ਆਰਡਰ ਦੇ ਵਿੱਚ, ਉਹ ਹੁਣ ਕਹਿੰਦੇ ਖਤਮ ਹੋ ਚੁੱਕੀ ਆ, ਤੇ ਜੇ ਅਮਰੀਕਾ ਆਪਣੀ ਉਹ ਸਰਪੰਚੀ ਛੱਡਣਾ ਚਾਹੁੰਦਾ ਵਰਲਡ ਮਾਰਕੀਟਸ ਦੇ ਵਿੱਚ, ਕਹਿੰਦੇ ਕੈਨੇਡਾ ਉਹ ਸਰਪੰਚੀ ਕਰਨ ਨੂੰ ਤਿਆਰ ਆ, ਕੈਨੇਡਾ ਵਿਲ ਲੀਡ, ਕੈਨੇਡਾ ਕੈਨ ਲੀਡ। ਉਹਨਾਂ ਨੇ ਅੱਛਾ ਦੇਖੋ ਇੱਕ ਨਾ ਡਿਸਟਿੰਕਸ਼ਨ,
ਕਹਿੰਦੇ ਵੀ ਵਿਲ ਮੇਕ ਦ ਸਟਰੋਂਗੈਸਟ ਇਕਨੋਮੀ ਇਨ G7, ਮਾਰਕ ਕਾਰਨੀ ਬਾਰ ਬਾਰ ਇਹ ਸੈਂਟੈਂਸ ਇਸਤੇਮਾਲ ਕਰਦੇ
ਜੀ। ਅੱਛਾ, ਹੈਰਾਨੀ ਵਾਲੀ ਗੱਲ ਦੇਖੋ ਇਹ ਆ ਕਿ ਪਿਛਲੇ ਦਿਨੀ ਜਦੋਂ ਮਾਰਕ ਕਾਰਨੀ ਅਤੇ ਡੋਨਲਡ ਟਰੰਪ ਦੀ ਫੋਨ 'ਤੇ ਗੱਲ ਹੋਈ ਸੀ, ਜਿਸ ਤੋਂ ਬਾਅਦ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਪਰ ਪੋਸਟ ਕੀਤੀ ਸੀ, ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਕਹਿ ਕੇ ਸੰਬੋਧਨ ਕੀਤਾ, ਫਿਰ ਉਹਨੇ ਐਕਸਟ੍ਰੀਮਲੀ ਪ੍ਰੋਡਕਟਿਵ ਗੱਲਬਾਤ ਕਹੀ ਸੀ, ਫਿਰ ਉਹਨੇ ਇਹ ਆਖਿਆ ਸੀ ਕਿ ਇਲੈਕਸ਼ਨ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ। ਉਹਦੇ ਵਿੱਚ ਇੱਕ ਇਹ ਸੀ ਵੀ ਅੱਛਾ ਵੀ ਹੁਣ ਇੱਕ ਤਰ੍ਹਾਂ ਦੀ ਕੋਈ ਸਹਿਮਤੀ ਬਣ ਗਈ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਐਸਕਲੇਸ਼ਨ ਨਹੀਂ ਹੋਏਗੀ ਹੁਣ, ਪਰ ਮਾਰਕ ਕਾਰਨੀ ਵੱਲੋਂ ਕੱਲ੍ਹ ਜੋ ਬਿਆਨ ਦਿੱਤਾ ਗਿਆ, ਜਿਸ ਤਰ੍ਹਾਂ ਉਹਨਾਂ ਨੇ ਟੈਰਿਫ ਦੀ ਅਨਾਊਂਸਮੈਂਟ ਕੀਤੀ ਆ ਕਾਊਂਟਰ ਟੈਰਿਫ ਦੀ ਅਮੈਰੀਕਨ ਮੇਡ ਵਹੀਕਲਸ ਦੇ ਉੱਪਰ, ਜਿਹੜਾ ਨੌਨ ਯੂ ਐਸ ਐਮ ਸੀ ਏ ਕੰਪਲਾਇੰਟ ਪੋਰਸ਼ਨ ਆ ਉਹਦੇ ਉੱਪਰ ਟੈਰਿਫ ਲੱਗੇਗਾ, ਮੈਕਸੀਕੋ 'ਚ ਬਣੀਆਂ ਗੱਡੀਆਂ 'ਤੇ ਟੈਰਿਫ ਕੋਈ ਨਹੀਂ ਲੱਗੇਗਾ ਮਾਰਕ ਕਾਰਨੀ ਦਾ ਇਹ ਕਹਿਣਾ ਵੀ, ਕਿਉਂਕਿ ਉਹ ਯੂ ਐਸ ਐਮ ਸੀ ਏ ਕੰਪਲਾਇੰਟ ਨੇ, ਉਹ ਸਤਿਕਾਰ ਕਰ ਰਹੇ ਨੇ ਉਸ ਐਗਰੀਮੈਂਟ ਦੇ ਵਿੱਚ।
ਜਿਹੜੀਆਂ ਗੱਡੀਆਂ ਯੂ ਐਸ ਐਮ ਸੀ ਏ ਕੰਪਲਾਇੰਟ ਨਹੀਂ ਹੈਗੀਆਂ
ਜੀ,
ਉਹਨਾਂ ਦੇ ਨੌਨ ਕਨੇਡੀਅਨ ਹਿੱਸੇ ਉੱਤੇ ਅਸੀਂ ਕਹਿੰਦੇ ਟੈਰਿਫ ਲਗਾਵਾਂਗੇ,
ਨੌਨ ਕਨੇਡੀਅਨ ਹਿੱਸੇ 'ਤੇ,
ਥੋੜ੍ਹਾ ਕੰਪਲੀਕੇਟਡ ਜਿਹਾ ਹੈਗਾ।
ਜਿਵੇਂ ਕਿ ਯਾ ਸੋ ਅਮਰੀਕਾ ਨੇ ਵੀ ਇਸੇ ਤਰ੍ਹਾਂ ਦਾ ਯੂ ਐਸ ਐਮ ਸੀ ਏ ਅਧੀਨ ਗੱਡੀਆਂ ਦੇ ਉੱਪਰ ਟੈਰਿਫ ਦੀ ਗੱਲ ਕੀਤੀ ਆ, ਐਂਡ ਦੈਟਸ ਕੁਆਈਟ, ਮਤਲਬ ਉਹ ਕੈਲਕੂਲੇਟ ਕਰਨਾ ਹੀ ਬੜਾ ਮੁਸ਼ਕਲ ਹੋਏਗਾ। ਸੋ ਇੱਕ ਤਰੀਕੇ ਤੁਸੀਂ ਇਹ ਦੇਖੋ,
ਸੋਰੀ, ਜਿਹੜੀਆਂ ਗੱਡੀਆਂ ਯੂ ਐਸ ਐਮ ਸੀ ਏ ਕੰਪਲਾਇੰਟ ਨੇ
ਜੀ,
ਉਹਨਾਂ ਦੇ ਨੌਨ ਕਨੇਡੀਅਨ ਹਿੱਸੇ ਉੱਤੇ ਟੈਰਿਫ ਲੱਗੇਗਾ
ਜੀ,
ਜਿਹੜੀਆਂ ਯੂ ਐਸ ਐਮ ਸੀ ਏ ਕੰਪਲਾਇੰਟ ਨਹੀਂ ਹੈਗੀਆਂ
ਉਹਨਾਂ ਦੇ
ਪੂਰੀ ਗੱਡੀ ਦੇ ਉੱਤੇ ਟੈਰਿਫ ਲੱਗੇਗਾ।
ਹਾਂ, ਕਰੈਕਟ।
ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ, ਉਹ ਬੜਾ ਕੰਪਲੀਕੇਟਡ ਜਿਹਾ ਫਾਰਮ,
ਪਰ ਉਹੀ ਹੈ ਨਾ, ਜਿਹੜੀਆਂ ਨੌਨ ਯੂ ਐਸ ਐਮ ਸੀ ਏ ਕੰਪਲਾਇੰਟ ਹੈਗੀਆਂ ਜਾਂ ਜਿਹੜੀਆਂ ਉਹਦੇ ਅਧੀਨ ਨਹੀਂ ਆਉਂਦੀਆਂ, ਉਹੀ ਹੈ ਜਿਹੜੀਆਂ ਅਮਰੀਕਾ ਤੋਂ ਆ ਰਹੀਆਂ। ਸੋ ਜੇ ਮੰਨ ਲਓ ਜਰਮਨੀ ਤੋਂ ਕੋਈ ਗੱਡੀ ਆ ਰਹੀ ਆ, ਉਹ ਤਾਂ ਯੂ ਐਸ ਐਮ ਸੀ ਏ ਦੇ ਅਧੀਨ ਨਹੀਂ, ਉੱਥੇ ਟੈਰਿਫ ਨਹੀਂ ਲੱਗਣਾ। ਸੋ ਯੈਸ, ਯੂ ਆਰ ਰਾਈਟ ਕਿ ਜਦੋਂ ਤੁਸੀਂ ਪੜ੍ਹਦੇ ਹੋ ਉਹਦੇ ਵਿੱਚ ਦੇਰ ਆਰ ਸੋ ਮੈਨੀ, ਉਹ ਹੁੰਦਾ ਨਾ ਵੀ ਐਸਟ੍ਰਿਕ ਜਿਹਾ ਪਾ ਕੇ, ਸਟਾਰ ਜਿਹਾ ਪਾ ਕੇ ਵੀ ਇੱਥੇ ਲਾਗੂ ਹੋਊ, ਇੱਥੇ ਲਾਗੂ ਨਹੀਂ ਹੋਊ, ਇਟਸ ਵੈਰੀ ਕੰਵੋਲੂਟਿਡ। ਪਰ ਇੱਕ ਚੀਜ਼ ਨਾ ਬੜੀ ਜਿਹੜੀ ਡਿਸਟਿੰਕਟ ਜਿਹੀ ਲੱਗਦੀ ਆ ਕਿ ਹੁਣ ਜਿਹੜੀ ਕੱਲ੍ਹ ਮਾਰਕ ਕਾਰਨੀ ਨੇ ਗੱਲ ਕੀਤੀ ਆ ਅਮਰੀਕਾ ਦੇ ਨਾਲ ਡੀਲ ਕਰਨ ਦੀ, ਪਹਿਲਾਂ ਲੱਗਦਾ ਤਾਂ ਇਹ ਸੀ ਵੀ ਚਲੋ ਨੈਗੋਸੀਏਸ਼ਨ ਦੇ ਰਾਹੀਂ ਗੱਲਬਾਤ ਹੋਏਗੀ, ਹਾਲਾਂਕਿ ਮਾਰਕ ਕਾਰਨੀ ਨੇ ਕੱਲ੍ਹ ਇਹ ਗੱਲ ਕਹੀ, ਪਹਿਲਾਂ ਇਹ ਗੱਲ ਕਹਿ ਗਏ ਕਿ ਵੀ 28 ਤਰੀਕ ਤੋਂ ਬਾਅਦ ਮੈਂ ਅਤੇ ਡੋਨਲਡ ਟਰੰਪ ਗੱਲ ਕਰਨੇ, ਨਹੀਂ 28 ਤਰੀਕ ਤੋਂ ਬਾਅਦ ਨੈਕਸਟ ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਫਿਰ ਰੀਵਰਡ ਕਰਨੀ ਪਈ ਗੱਲ ਆਪਣੀ, ਅਤੇ ਡੋਨਲਡ ਟਰੰਪ ਕਹਿੰਦੇ ਸਾਡੀ ਆਪਸ 'ਚ ਗੱਲ ਹੋਏਗੀ, ਦੇਖਾਂਗੇ ਕੀ ਕਰਨਾ। ਪਰ ਇਸ ਵੇਲੇ ਜਿਹੜੀ ਇਸ ਤਰ੍ਹਾਂ ਦੀ ਰਿਟੈਲੀਏਸ਼ਨ ਆ ਜੋ ਕੱਲ੍ਹ ਮਾਰਕ ਕਾਰਨੀ ਵੱਲੋਂ ਅਨਾਊਂਸ ਕੀਤੀ ਗਈ, ਇੱਕ ਤਰ੍ਹਾਂ ਇਹ ਕਹਿ ਲਓ ਵੀ ਕੰਜ਼ਰਵੇਟਿਵਸ ਅਤੇ ਲਿਬਰਲਸ ਦੇ ਵਿੱਚ ਇੱਕ ਆਹ ਡਿਸਟਿੰਕਸ਼ਨ ਇਸ ਗੱਲ 'ਤੇ ਮਾੜੀ ਜਿਹੀ ਨਜ਼ਰ ਇਹ ਆਉਂਦੀ ਆ ਕਿ ਪੀਅਰ ਪੋਲੀਏਵ ਇਸ ਗੱਲ ਨੂੰ ਲੈ ਕੇ ਚੱਲ ਰਹੇ ਨੇ ਕਿ ਜੀ ਅਸੀਂ ਅਮਰੀਕਾ ਦੇ ਨਾਲ ਰੀਨੈਗੋਸ਼ੀਏਟ ਕਰ ਲਈਏ, ਛੇਤੀ ਨੈਗੋਸ਼ੀਏਸ਼ਨ ਕਰ ਲਈਏ ਯੂ ਐਸ ਐਮ ਸੀ ਏ ਦੀ, ਕਿ ਜਿਹੜਾ ਇੱਕ ਇਨ ਦਾ ਲਾਰਜਰ ਸਕੀਮ ਆਫ ਥਿੰਗਸ ਕਿ ਕੰਜ਼ਰਵੇਟਿਵ ਦਾ ਝੁਕਾਅ ਇੰਝ ਲੱਗਦਾ ਕਿ ਜਿਹੜਾ ਸਾਡਾ ਇੱਕ ਲੌਂਗ ਸਟੈਂਡਿੰਗ ਇੱਕ ਟ੍ਰੇਡ ਰਿਲੇਸ਼ਨਸ਼ਿਪ ਬਣੀ ਹੋਈ ਆ ਅਸੀਂ ਉਹਨੂੰ ਕਿਸੇ ਤਰ੍ਹਾਂ ਦਰੁਸਤ ਕਰ ਲਈਏ ਨੈਗੋਸ਼ੀਏਟ ਕਰਕੇ। ਪਰ ਜਿਹੜੀ ਮਾਰਕ ਕਾਰਨੀ ਅਤੇ ਲਿਬਰਲਸ ਦੀ ਸਟ੍ਰੈਟਜੀ ਆ ਇਸ ਵੇਲੇ ਉਹ ਇਹ ਆ ਕਿ ਜੇ ਅਮਰੀਕਾ ਜਾਂਦਾ ਤਾਂ ਜਾਵੇ, ਅਸੀਂ ਨਵੇਂ ਐਲਾਈਜ਼ ਦੇ ਨਾਲ, ਅਸੀਂ ਯੂਰੋਪੀਅਨ ਮੁਲਕਾਂ ਦੇ ਨਾਲ, ਅਸੀਂ ਹੋਰਨਾਂ ਮਾਰਕੀਟਸ ਦੇ ਨਾਲ ਆਪਣੇ ਸੰਬੰਧ ਸਥਾਪਿਤ ਕਰਕੇ ਅਮਰੀਕਾ ਨੂੰ ਰਿਪਲੇਸ ਕਰ ਲਵਾਂਗੇ। ਸੋ ਇੱਕ ਲਾਰਜਰ ਲੈਵਲ 'ਤੇ ਨੈਰੇਟਿਵ ਇਹੋ ਜਿਹਾ ਡਿਵੈਲਪ ਹੁੰਦਾ ਪ੍ਰਤੀਤ ਹੋ ਰਿਹਾ ਹੈ।
ਵਿਜੇ ਜੀ, ਦੇਖੋ ਜਦੋਂ ਮਾਰਕ ਕਾਰਨੀ ਦੀ ਗੱਲ ਹੋਈ ਸੀ ਡੋਨਲਡ ਟਰੰਪ ਨਾਲ ਫੋਨ 'ਤੇ, ਉਸ ਤੋਂ ਬਾਅਦ ਦੋਨੋਂ ਧਿਰਾਂ ਨੇ ਇੱਕ ਤਰ੍ਹਾਂ ਇਹ ਗੱਲ 'ਤੇ ਸਹਿਮਤੀ ਵਿਅਕਤ ਕੀਤੀ ਸੀ ਕਿ ਵੀ 28 ਅਪ੍ਰੈਲ ਤੋਂ ਬਾਅਦ ਤੁਰੰਤ ਅਸੀਂ ਲਾਰਜ ਨੈਗੋਸੀਏਸ਼ਨ ਸ਼ੁਰੂ ਕਰਾਂਗੇ।
ਹਾਂਜੀ,
ਮਤਲਬ ਉਹਦਾ ਇਹੀ ਹੈ ਕਿ ਜਿਹੜਾ ਯੂ ਐਸ ਐਮ ਸੀ ਹੈ ਉਹਦੀ ਰੀਨੈਗੋਸੀਏਸ਼ਨ ਅਸੀਂ ਜਲਦੀ ਕਰਾਂਗੇ।
ਜੀ,
ਹੁਣ ਇੱਦਾਂ ਪ੍ਰਤੀਤ ਹੋ ਰਿਹਾ ਵੀ ਆਪਸ ਦੇ ਵਿੱਚ ਇੱਕ ਅੰਡਰਸਟੈਂਡਿੰਗ ਹੁਣ ਮੋਟੇ ਤੌਰ 'ਤੇ ਬਣ ਚੁੱਕੀ ਹੈ ਯੂ ਐਸ ਅਤੇ ਕੈਨੇਡਾ ਦੀ ਕਿ ਯੂ ਐਸ ਐਮ ਸੀ ਏ ਨੂੰ ਜਲਦੀ ਰੀਨੈਗੋਸ਼ੀਏਟ ਕਰ ਲੈਂਦੇ ਹਾਂ, ਪੂਰਾ ਅਗਰੀਮੈਂਟ ਹੀ ਖੋਲ ਕੇ ਦੇਖ ਲੈਂਦੇ ਹਾਂ, ਜਿਹੜੀਆਂ ਚੀਜ਼ਾਂ ਪਸੰਦ ਨਹੀਂ ਹੈਗੀਆਂ ਉਹਨਾਂ ਨੂੰ ਬਾਹਰ ਕਰ ਦਿੰਦੇ ਹਾਂ, ਨਵੀਆਂ ਚੀਜ਼ਾਂ ਜਿਹੜੀਆਂ ਜੋੜਨੀਆਂ ਜੋੜ ਲਓ, ਪਰ ਉਸ ਤੋਂ ਬਾਅਦ ਫਿਰ ਜਿਹੜਾ ਅਗਰੀਮੈਂਟ ਆ ਉਹ ਅਗਰੀਮੈਂਟ ਹੈ।
ਜੀ,
ਕੱਲ ਪੀਅਰ ਪੋਲੀਅਵ ਨੇ ਕਿਹਾ, ਕਹਿੰਦੇ ਵੀ ਮੈਂ ਜੇ ਪ੍ਰਧਾਨ ਮੰਤਰੀ ਬਣਿਆ ਤੇ ਕਹਿੰਦੇ ਮੈਂ ਤੁਰੰਤ ਰੀਨੈਗੋਸ਼ੀਏਟ ਕਰਾਵਾਂਗਾ, ਤੇ ਜਿਹੜੀ ਫਿਰ ਇੱਕ ਵਾਰੀ ਅਗਰੀਮੈਂਟ ਦੇ ਉੱਤੇ ਮੋਹਰ ਲੱਗ ਗਈ, ਕਹਿੰਦੇ ਉਸ ਤੋਂ ਬਾਅਦ ਫਿਰ ਜੇ ਅਮਰੀਕਾ ਉਹਦੀ ਵਾਇਲੇਸ਼ਨ ਕਰਦਾ, ਉਹਨੂੰ ਵਾਇਲੇਟ ਕਰਦਾ ਉਸ ਨਵੇਂ ਅਗਰੀਮੈਂਟ ਨੂੰ, ਤੇ ਕਹਿੰਦੇ ਫਿਰ ਅਸੀਂ ਸਾਰੇ ਅਗਰੀਮੈਂਟਸ, ਡਿਫੈਂਸ ਨਾਲ ਸੰਬੰਧਿਤ ਹੋਵੇ, ਬਾਰਡਰ ਨਾਲ ਸੰਬੰਧਿਤ ਹੋਵੇ, ਚਾਹੇ ਉਹ ਟ੍ਰੇਡ ਨਾਲ ਸੰਬੰਧਿਤ ਹੋਵੇ, ਅਸੀਂ ਫਿਰ ਉਹ ਅਗਰੀਮੈਂਟ ਦੇ ਵਿੱਚੋਂ ਵਾਕਆਊਟ ਕਰ ਜਾਵਾਂਗੇ। ਕਹਿੰਦੇ ਵੀ ਫਿਰ ਅਗਰੀਮੈਂਟ ਇਜ਼ ਐਨ ਅਗਰੀਮੈਂਟ। ਸੋ ਇਹ ਗੱਲ ਪੀਅਰ ਪੋਲੀਅਵ ਨੇ ਕਹੀ, ਮਾਰਕ ਕਾਰਨੀ ਵੀ ਇਹੀ ਕਹਿ ਰਹੇ ਨੇ। ਸੋ ਅਗਰੀਮੈਂਟ ਅੰਡਰਸਟੈਂਡਿੰਗ ਇਹੀ ਹੈ ਕਿ ਅਸੀਂ ਯੂ ਐਸ ਐਮ ਸੀ ਏ ਨੂੰ ਜਲਦੀ ਰੀਨੈਗੋਸ਼ੀਏਟ ਕਰਾਂਗੇ ਤੇ ਉਨੀ ਦੇਰ ਤੱਕ ਹੋਲਡਿੰਗ ਪੈਟਰਨ ਹੀ ਹੈ। ਪਰ
ਸਿਰਫ ਸਟ੍ਰੈਟਜੀ ਦਾ ਫਰਕ ਹੈ,
ਸਟ੍ਰੈਟਜੀ ਨਹੀਂ ਬਿਆਨਬਾਜ਼ੀ ਦਾ ਫਰਕ ਹੈ।
ਉਹੀ ਮਤਲਬ ਬਿਆਨਬਾਜ਼ੀ ਜਿਹੜੀ ਉਹਦੀ ਪੋਜੀਸ਼ਨਿੰਗ ਆ
ਕਿ ਇਲੈਕਸ਼ਨ ਆ ਨਾ, ਕਿ ਇਲੈਕਸ਼ਨ ਦੇ ਵਿੱਚ ਕਿਹੜੀ ਗੱਲ ਕਰਨੀ ਕਿ ਇਹ ਮੁੱਦਾ ਕਿਤੇ ਮਰ ਨਾ ਜਾਏ, ਕਿ ਇਹ ਜਿਹੜਾ ਟੈਰਿਫ ਦਾ ਮੁੱਦਾ ਬਣਿਆ ਰਹੇ, 28 ਅਪ੍ਰੈਲ ਤੱਕ ਇਸ ਤਰ੍ਹਾਂ ਇਹਨੂੰ ਜ਼ਿੰਦਾ ਰੱਖੀਏ, ਤਾਂ ਹੀ ਉਹਨਾਂ ਨੂੰ ਬਾਰ ਬਾਰ ਅਸੀਂ ਯਾਦ ਕਰਾਉਂਦੇ ਹਾਂ। ਉਹ ਯਾਦ ਕਰੋ, ਤੁਸੀਂ ਲੰਬਰ ਬਾਰੇ ਵੀ ਗੱਲ ਕੀਤੀ ਸੀ, ਤੁਸੀਂ ਫਾਰਮਾਸਿਊਟੀਕਲ ਦਾ ਵੀ ਕਿਹਾ ਸੀ, ਤੁਸੀਂ ਸੈਮੀ ਕੰਡਕਟਰਸ ਬਾਰੇ ਵੀ ਗੱਲ ਕੀਤੀ ਸੀ। ਤੇ ਕੱਲ ਸਾਡੇ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਇਹ ਕਿਹਾ, ਕਹਿੰਦੇ ਵੀ ਲੰਬਰ ਨੂੰ ਲੈ ਕੇ ਮੈਂ ਬਹੁਤ ਚਿੰਤਤ
ਪ੍ਰਿੰਸ ਜਾਰਜ ਜਾ ਰਹੇ ਨੇ।
ਹਾਂ, ਸੋ ਅੱਜ ਪ੍ਰਿੰਸ ਜਾਰਜ ਜਾ ਰਹੇ ਨੇ ਫੋਰੈਸਟ ਇੰਡਸਟਰੀ ਨਾਲ, ਉਹਨਾਂ ਨੇ ਗੱਲਬਾਤ ਕਰਨੀ ਰੈਪ੍ਰੈਜੈਂਟੇਟਿਵਸ ਨਾਲ। ਕਹਿੰਦੇ ਵੀ ਮਾਰਕ
ਜਦੋਂ ਪਰਸੋਂ ਰੈਸੀਪ੍ਰੋਕਲ ਟੈਰਿਫ ਅਨਾਊਂਸ ਕੀਤੇ ਗਏ ਵੀ ਇਸੇ ਕਰਕੇ ਕੈਨੇਡਾ ਨੂੰ ਰੈਸੀਪ੍ਰੋਕਲ ਟੈਰਿਫ ਤੋਂ ਨਿਜਾਤ ਮਿਲ ਗਈ ਆ ਉਸ ਉਹ ਜਿਹੜਾ ਉਹ ਫੱਟਾ ਜਿਹਾ ਬਣਾਇਆ ਸੀ ਟਰੰਪ ਨੇ ਉਹਦੇ ਕੈਨੇਡਾ ਦਾ ਨਾਮ ਨਹੀਂ ਸੀ
ਫੱਟੇ ਹੀ ਚੱਕਤੇ
ਹਾਂ ਫੱਟੇ ਹੀ ਚੱਕਤੇ ਹਾਂ ਸੋ ਦੇਖਦੇ ਹਾਂ ਵਾਸੂ ਜੀ ਕੀ ਬਣਦਾ ਪਰ ਅੱਜ ਚਾਈਨਾ ਵੱਲੋਂ ਜਿਹੜੀ ਰਿਟੈਲੀਏਸ਼ਨ ਕੀਤੀ ਗਈ ਆ ਜਿਹੜੇ ਕਈ ਅਮੈਰੀਕਨ ਕਾਰਪੋਰੇਸ਼ਨਸ ਨੇ ਉਹਨਾਂ ਨੂੰ ਇਸ ਵੇਲੇ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ ਵੀ ਕਰੀਏ ਤੇ ਕਰੀਏ ਕਿ ਐਪਲ ਫੋਰ ਐਗਜ਼ਾਮਪਲ ਐਪਲ ਨੂੰ ਹੁਣ ਸਮਝ ਨਹੀਂ ਆ ਰਹੀ 10% ਸਟਾਕ ਉਹਨਾਂ ਦਾ ਕੱਲ੍ਹ ਡਿੱਗਿਆ ਸੀ ਅੱਜ ਵੀ ਸਟਾਕ ਦੇ ਵਿੱਚ ਵੱਡੀ ਗਿਰਾਵਟ ਦਰਜ ਹੋਈ ਆ ਅਤੇ ਉਹਨਾਂ ਦੀ ਕਾਫੀ ਜਿਹੜੀ ਮੈਨੂਫੈਕਚਰਿੰਗ ਆ ਚਾਈਨਾ ਦੇ ਵਿੱਚ ਹੁੰਦੀ ਆ ਵੀਅਤਨਾਮ ਦੇ ਵਿੱਚ ਜਿਹੜੀਆਂ ਸਮਾਰਟ ਵਾਚਿਸ ਨੇ ਉਹ ਵੀਅਤਨਾਮ ਤੋਂ ਬਣਾ ਕੇ ਲਿਆਉਂਦੇ ਨੇ ਜਿਹੜੀਆਂ ਮੈਕਬੁੱਕਸ ਆਪਾਂ ਬਹੁਤੀਆਂ ਵਰਤਦੇ ਹਾਂ ਉਹ ਮਲੇਸ਼ੀਆ ਤੋਂ ਬਣ ਕੇ ਆਉਂਦੀਆਂ ਨੇ ਵੀਅਤਨਾਮ ਤੇ ਐਜ਼ ਵੀ ਨੋ 46% ਟੈਰਿਫ ਲੱਗਿਆ ਚਾਈਨਾ ਦੇ ਉੱਪਰ ਦੇਖੋ ਗੱਲ ਹੋ ਰਹੀ 34% ਦੀ ਪਰ ਪਿਛਲੇ ਮਹੀਨੇ ਵੀ ਤਾਂ ਚਾਈਨਾ ਦੇ ਟੈਰਿਫ ਲੱਗੇ ਸੀ ਜਿਹੜਾ ਟੋਟਲ ਟੈਰਿਫ ਆ ਚਾਈਨਾ ਤੇ ਉਹ 54% ਆ
ਪਹਿਲਾਂ 10% ਟੈਰਿਫ ਲਗਾਇਆ ਸੀ ਫਿਰ ਇਹਨਾਂ ਨੇ ਦੁਬਾਰਾ ਇਹਨਾਂ ਨੇ ਕਿਹਾ ਅਸੀਂ 10 ਨੂੰ ਵਧਾ ਕੇ 20 ਕਰ ਰਹੇ ਹਾਂ
ਜੀ
ਤੇ 20 ਜਮ੍ਹਾਂ 34 ਫਿਰ ਉਹ 54 ਬਣ ਜਾਂਦਾ
ਜੀ ਸੋ ਟੈਰਿਫਸ ਕਰਕੇ ਵਾਸੂ ਜੀ ਐਪਲ ਨੂੰ ਤਕਰੀਬਨ $39 billion ਦਾ ਸਾਲਾਨਾ ਨੁਕਸਾਨ ਹੋ ਸਕਦਾ ਦੈਟਸ ਜਸਟ ਐਪਲ ਅਤੇ ਉਹਨਾਂ ਨੂੰ ਹੁਣ ਜਾਂ ਤਾਂ ਆਪ ਉਸ ਨੁਕਸਾਨ ਨੂੰ ਸਹੇੜਨ ਜਾਂ ਕਸਟਮਰਸ ਤੱਕ ਪਾਸ ਔਨ ਕਰਨ ਜਾਂ ਫਿਰ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਹਾਈਬ੍ਰਿਡ ਵੀ ਹੋ ਸਕਦਾ ਕਿ ਥੋੜ੍ਹਾ ਜਿਹਾ ਨੁਕਸਾਨ ਆਪ ਝੱਲ ਲਿਆ ਥੋੜ੍ਹਾ ਜਿਹਾ ਕਸਟਮਰਸ 'ਤੇ ਪਾਸ ਔਨ ਕਰਤਾ ਥੋੜ੍ਹੀ ਜਿਹੀ ਮੈਨੂਫੈਕਚਰਿੰਗ ਅਮਰੀਕਾ ਲੈ ਆਉਣਗੇ ਜਿਵੇਂ ਉਹਨਾਂ ਨੇ ਫਰਵਰੀ ਦੇ ਵਿੱਚ ਅਨਾਊਂਸ ਕੀਤਾ ਸੀ ਕਿ $500 billion ਦਾ ਕੋਈ AI ਡੇਟਾ ਸੈਂਟਰ ਵਗੈਰਾ ਟੈਕਸਸ ਦੇ ਵਿੱਚ ਖੋਲ੍ਹਣਗੇ ਪਰ ਜੇ ਉਹ ਸਾਰਾ ਕੁਝ ਕਰ ਵੀ ਲੈਂਦੇ ਨੇ ਇਹਦਾ ਮਤਲਬ ਤਾਂ ਇਹ ਜ਼ਰੂਰ ਆ ਕਿ ਜਿਹੜੇ ਪ੍ਰੋਡਕਟਸ ਨੇ ਉਹਨਾਂ ਦਾ ਮਹਿੰਗਾ ਹੋਣਾ ਯਕੀਨੀ ਆ
ਯਾ ਸੋ ਇੱਕ ਐਸਟੀਮੇਟ ਸੀਗਾ ਵੀ ਕਹਿੰਦੇ ਹੁਣ ਆਈਫੋਨ ਜਿਹੜਾ ਟੌਪ ਐਂਡ ਆਈਫੋਨ ਆ ਉਹ $2300 ਦਾ ਹੋ ਸਕਦਾ ਅਮਰੀਕਾ ਦੇ ਵਿੱਚ
ਤੇ ਜੇ ਇੱਕ ਵਾਸੂ ਜੀ ਹੋਰ ਸਟੱਡੀ ਸੀ ਕਿ ਜੇ ਮੰਨ ਲਓ ਅਮਰੀਕਾ ਦੇ ਵਿੱਚ ਹੀ ਪ੍ਰੋਡਿਊਸ ਕਰਨਾ ਹੋਵੇ ਤਾਂ $3000 ਦਾ ਬਣੂ
ਯਾ ਐਗਜੈਕਟਲੀ
ਯਾ
ਤੇ ਵਿਜੇ ਜੀ ਜੇ ਇਸੇ ਤਰ੍ਹਾਂ ਹੀ ਇਹ ਸਿਸਟਮ ਚੱਲਦਾ ਰਹੇ ਆਪਾਂ ਕੱਲ੍ਹ ਹੀ ਗੱਲ ਕਰਦੇ ਸੀ ਕਿ ਫਿਰ ਤਾਂ ਸੀਐਟਲ ਵਾਲੇ ਇੱਥੋਂ ਕੈਨੇਡਾ ਤੋਂ ਆ ਕੇ ਆਈਫੋਨ ਲੈ ਕੇ ਜਾਇਆ ਕਰਨਗੇ
ਹਾਂ ਸਹੀ ਗੱਲ
ਕਿ ਅਸੀਂ ਤਾਂ ਲਾਈ ਨਹੀਂ ਚਾਈਨਾ ਦੇ ਉੱਤੇ ਟੈਰਿਫ ਕੋਈ ਵੀ ਤੇ ਸਾਡੇ ਦਾ ਆਈਫੋਨ ਫਿਰ ਮਹਿੰਗਾ ਨਹੀਂ ਹੋਣਾ ਤੇ ਚਾਈਨਾ ਤੇ ਉਹਨਾਂ ਨੇ 34 ਜਮ੍ਹਾਂ 20 ਜਾਂ 54% ਟੈਰਿਫ ਲਾ ਦਿੱਤੀ ਫਿਰ ਤਾਂ ਡੇਢੇ ਦਾ ਫਰਕ ਹੋ ਗਿਆ
ਹਾਂ ਸਹੀ ਗੱਲ ਆ ਯਾ ਸੋ ਦੇਖਦੇ ਹਾਂ ਕੀ ਹੁੰਦਾ ਅੱਛਾ ਵਾਸੂ ਜੀ ਕਰੂਡ ਆਇਲ ਦੀ ਕੀਮਤ ਤਕਰੀਬਨ 9% ਡਿੱਗ ਗਈ ਆ ਚਾਈਨਾ ਵੱਲੋਂ ਰਿਟੈਲੀਏਸ਼ਨ ਦੀ ਅਨਾਊਂਸਮੈਂਟ ਤੋਂ ਬਾਅਦ ਇਸ ਵੇਲੇ $61 ਦਾ ਬੈਰਲ ਆ ਸੋ ਕੀ ਹੁਣ ਗੈਸ ਪੰਪਸ ਤੇ ਇਹ ਰਿਫਲੈਕਸ਼ਨ ਦੇਖਣ ਨੂੰ ਮਿਲੇਗੀ
ਨਹੀਂ ਨਹੀਂ ਰੀਟੂਲਿੰਗ ਚੱਲਦੀ
ਹੈ ਰੀਟੂਲਿੰਗ ਚੱਲ ਰਹੀ ਹੈ
ਕਮਾਲ ਕਰੀ ਉਹਨੇ ਇਹਦਾ ਕਿਵੇਂ ਘਟਦੀ ਥੋੜੀ ਹੁੰਦੀ ਹੈ
ਹੈ ਇਦਾਂ
ਥੋੜੀ ਹੁੰਦਾ ਹੈ ਦਿਸ ਇਜ਼ ਨਾਟ ਹਾਊ ਇਟ ਵਰਕਸ
ਹਾਂ ਹਾਂ ਹਾਂ
ਯਾ ਪਰ ਜਿਹੜੀ ਕਰੂਡ ਆਇਲ ਦੀ ਪ੍ਰਾਈਸ ਘਟਣਾ ਉਹ ਆਮ ਤੌਰ ਤੇ ਇਸ ਐਂਟੀਸਪੇਸ਼ਨ ਤੇ ਹੁੰਦਾ ਵੀ ਮਾਰਕੀਟਸ ਅੱਗੋਂ ਕਿਵੇਂ ਪਰਫਾਰਮ ਕਰਨਗੀਆਂ ਮਾਰਕੀਟ ਦੇ ਵਿੱਚ ਓਵਰਆਲ ਇੱਕ ਜਦੋਂ ਸਮਝ ਲਓ ਵੀ ਇਕਨੋਮੀ ਦੇ ਡਿਮਾਂਡ ਜਿਹੜੀ ਆ ਵਧੇਗੀ ਤੇਲ ਦੀ ਕਿ ਨਹੀਂ
ਕਿਉਂਕਿ ਫਿਊਚਰ ਦੀ ਪ੍ਰਾਈਸ ਹੈ ਨਾ ਦੀਸ ਆਰ ਆਲ ਆਇਲ ਫਿਊਚਰਸ ਨੇ
ਐਗਜ਼ੈਕਟਲੀ
ਜੀ
ਸੋ ਇਹਦਾ ਮਤਲਬ ਉਹੀ ਜਿਹੜੀ ਰਿਸੈਸ਼ਨ ਨਾਲ ਗੱਲ ਜੁੜਦੀ ਹੈ ਨਾ ਜੋ ਇੱਕ ਰਿਸੈਸ਼ਨ ਦੇ ਅਸਾਰ ਬਣਦੇ ਜਾ ਰਹੇ ਨੇ ਇਸ ਸਾਲ
ਸੋ ਜੇਪੀ ਮੋਰਗਨ ਅਨੁਸਾਰ
ਜਿਹੜੀ ਆਦਤ ਜੀ ਪੈ ਗਈ ਮੈਨੂੰ ਲੱਗਦਾ ਸਾਰੇ ਕੈਨੇਡੀਅਨਸ ਨੂੰ ਪੂਰੇ ਸਾਰਿਆਂ ਨੂੰ ਹੀ ਵਿਸ਼ਵ ਦੇ ਵਿੱਚ ਕਿ ਵੀ ਇਸ ਸਾਲ ਰਿਸੈਸ਼ਨ ਦੇ ਅਸਾਰ ਬਣਦੇ ਜਾ COVID-19 ਤੋਂ ਬਾਅਦ ਪੈਰ ਹੀ ਨਹੀਂ ਲੱਗੇ
ਵਾਸੂ ਜੀ ਦਿਸ ਈਅਰ ਵਾਸ ਸਪੋਜ਼ ਟੂ ਬੀ ਦ ਸਟੇਬਲਾਈਜ਼ਰ
ਕਿ ਚਲੋ ਸਾਲ ਵੀ ਦੇ ਆਪਾਂ ਕਹਿੰਦੇ ਸੀਗੇ
ਕਿਉਂਕਿ ਪਤਾ 24 ਦੇ ਵਿੱਚ ਕੀ ਹੋਇਆ ਫਰੋਮ ਦ ਮਿਡਲ ਆਫ 2024 ਇੰਟਰਸਟ ਰੇਟ ਘਟਣੇ ਸ਼ੁਰੂ ਹੋ ਗਏ ਸੀ ਤੇ ਇੰਟਰਸਟ ਰੇਟਸ ਘਟਣ ਦਾ ਜਿਹੜਾ ਓਵਰਆਲ ਇਫੈਕਟ ਇਕਨੋਮੀ ਚ ਅਬਜ਼ਰਬ ਹੁੰਦਿਆਂ 8 ਮਹੀਨੇ ਤੋਂ 18 ਮਹੀਨੇ ਐਨੀਵੇਅਰ ਬਿਟਵੀਨ ਦੈਟ ਟਾਈਮ ਲੱਗਦਾ ਸੋ ਇਸ ਕਰਕੇ ਇਹ ਸੀ ਵੀ ਜਿਹੜੀ ਐਤਕੀ ਦਾ 2025 ਦਾ ਵਰਾ ਹੋਏਗਾ ਇਹਦੇ ਵਿੱਚ ਜਿਹੜੇ ਕੋਈ ਪੁਰਾਣੇ ਜਿਹੜੀਆਂ ਵੀ ਕੋਈ ਸਰਦਰਦੀਆਂ ਸੀ ਜਿਹੜੀਆਂ ਵੀ ਕੋਈ ਨਮੋਸ਼ੀਆਂ ਸੀ ਉਹ ਐਡਰੈਸ ਹੋ ਜਾਣਗੀਆਂ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਪਰ
2022 ਤੋਂ 2023, 2024, 2025 ਹੁਣ ਅਸੀਂ ਇਹੀ ਜਨਵਰੀ ਫਰਵਰੀ ਚ ਆਪਾਂ ਨੂੰ ਉਮੀਦ ਰਹਿੰਦੀ ਸੀ ਵੀ ਯਾਰ ਇਸ ਸਾਲ ਪੈਰ ਲੱਗ ਜਾਣਗੇ ਕੁਝ ਹੋ ਜਾਏਗਾ ਫਿਰ ਕਹਿੰਦੇ ਨਹੀਂ ਨਹੀਂ ਹੁਣ ਤਾਂ ਜੀ ਇਨਫਲੇਸ਼ਨ ਹੀ ਨਹੀਂ ਸੂਤ ਆ ਰਹੀ ਉਹ 2 ਸਾਲ ਤਾਂ ਇੱਦਾਂ ਹੀ ਕਢਾਤੇ ਫਿਰ ਜਦੋਂ ਹੁਣ ਕਹਿੰਦੇ ਕਿ ਹੁਣ ਇਨਫਲੇਸ਼ਨ ਕੰਟਰੋਲ ਹੋ ਗਈ ਇੰਟਰਸਟ ਰੇਟ ਥੱਲੇ ਆ ਰਹੇ ਨੇ ਵੀ 2025 ਦੇ ਵਿੱਚ 12 ਨਿਆਰੇ ਹੋਣਗੇ ਫਿਰ ਡੋਨਲਡ ਟਰੰਪ ਆ ਗਏ
ਹਾਂ 2025 ਤਾਂ ਸੱਚੀ ਇਟ ਵਾਸ ਪ੍ਰਾਈਮਡ ਫਾਰ ਦੈਟ
ਐਕਟੀਵਿਟੀ ਯੈਸ ਪਰ ਫਿਰ ਉਹੀ ਹੈ ਨਾ ਫਿਰ 20 ਜਨਵਰੀ ਫਿਰ ਸਾਰਿਆਂ ਨੂੰ ਪਤਾ ਹੀ ਸੀ ਡੋਨਲਡ ਟਰੰਪ ਨੇ ਆ ਜਾਣਾ ਇਨੋਗਰੇਸ਼ਨ ਹੋਣੀ ਹੈ ਤੇ ਉਹ ਡੋਨਲਡ ਟਰੰਪ ਦੇ ਫਿਰ
ਹੁਣ ਜਿਹੜੇ ਆਹ ਟੈਰਿਫਸ ਕਰਕੇ ਨੁਕਸਾਨ ਹੋਣਾ ਜੋ ਇੰਪੈਕਟ ਹੋਣਾ ਇਹ ਰਹਿੰਦਾ ਕਿੰਨੇ ਚਿਰ ਆ ਕਈਆਂ ਦਾ ਤਾਂ ਇਹ ਵੀ ਮੰਨਣਾ ਵੀ ਟਰੰਪ ਆਪਣੀ ਪੂਰੀ ਟਰਮ ਦੇ ਵਿੱਚ ਇਹਨੂੰ ਚੱਲਦਾ ਰੱਖਣਗੇ ਪਰ ਦੂਜੀ ਗੱਲ ਇਹ ਵੀ ਹੈ ਦੇਖੋ ਅਮਰੀਕਾ ਦੇ ਵਿੱਚ ਨਾ ਡੋਨਲਡ ਟਰੰਪ ਦੀ ਸਪੋਰਟ ਜਿਹੜੇ ਦੇਖੋ ਸਮਰਥਕ ਕਿਸੇ ਵੀ ਪਾਰਟੀ ਦੇ ਹੋਣ ਕਿਸੇ ਵੀ ਵਿਅਕਤੀ ਦੇ ਹੋਣ ਉਹਨਾਂ ਨੂੰ ਕਿਸੇ ਉਸ ਬੰਦੇ ਦੇ ਉਹਨਾਂ ਨੇ ਹਰ ਚੀਜ਼ ਨੂੰ ਜਸਟੀਫਾਈ ਕਰਨਾ ਵੀ ਦੇਖੋ ਜੀ ਇਹਨੇ ਕੰਮ ਇਸ ਕਰਕੇ ਕੀਤਾ ਵਧੀਆ ਕਰ ਰਹੇ ਨੇ ਪਰ ਹੁਣ ਕਿਤੇ ਨਾ ਕਿਤੇ ਦੇਖੋ ਜਿਹੜੀ ਉਹ ਜਿਹੜੇ ਵੀਕ ਲਿੰਕਸ ਨੇ ਨਾ ਸਪੋਰਟ ਦੇ ਵਿੱਚ ਉੱਭਰਨੇ ਸ਼ੁਰੂ ਹੋ ਗਏ ਨੇ ਕੁਝ ਐਗਜ਼ਾਮਪਲ ਸਾਹਮਣੇ ਆਏ ਨੇ ਵਿਸਕੌਨਸਨ ਦੇ ਵਿੱਚ ਜਿਹੜੀ ਉਹ ਜੱਜ ਵਾਲਾ ਇਲੈਕਸ਼ਨ ਹੋਇਆ ਇਲੋਨ ਮਸਕ ਨੇ $20 million ਅਮਰੀਕਨ ਆਪਣੀ ਜੇਬ 'ਚੋਂ ਖਰਚਿਆ ਉਸ ਇਲੈਕਸ਼ਨ ਵਾਸਤੇ ਹਾਂ ਦੂਜੇ ਜੱਜ ਵਾਸਤੇ ਖੈਰ ਜੋਰਜ ਸੋਰੋਸ ਦੇ ਜਿਹੜੇ ਸਪੋਰਟਰ ਨੇ ਇਟ ਵਾਜ਼ ਆਲਮੋਸਟ ਲਾਈਕ ਐਨ ਇਲੈਕਸ਼ਨ ਆਫ ਬਿਲੀਅਨੇਅਰਸ ਕਿ ਉਹ ਕਿਹਦਾ ਕੈਂਡੀਡੇਟ ਜਿੱਤਦਾ ਪਰ ਇਲੋਨ ਮਸਕ ਜਿਹੜੇ ਜੱਜ ਨੂੰ ਬੈਕ ਕਰ ਰਹੇ ਸੀ ਉਹ ਇਲੈਕਸ਼ਨ ਹਾਰ ਗਏ ਜਿਹੜੀਆਂ 2 ਸੀਟਾਂ ਦੇ ਉੱਪਰ ਸੈਨੇਟ ਦੀਆਂ ਸੀਟਾਂ ਦੇ ਉੱਪਰ ਵੀ ਇਲੈਕਸ਼ਨ ਹੋਇਆ ਨਾ ਕਿਉਂਕਿ ਟਰੰਪ ਨੇ ਜਿਵੇਂ ਟਿਮ ਵਾਲਜ਼ ਨੂੰ ਆਪਣੇ ਕੈਬਨਿਟ ਦੇ ਵਿੱਚ ਨਿਯੁਕਤ ਕੀਤਾ, ਇੱਕ ਹੋਰ ਕਿਸੇ ਨੂੰ ਕੈਬਨਿਟ 'ਚ ਨਿਯੁਕਤ ਕੀਤਾ ਸੀ, ਉੱਥੇ ਫਿਰ ਰਨ ਆਫ ਇਲੈਕਸ਼ਨ ਹੋਇਆ ਸੀ। ਉਹਦੇ ਵਿੱਚ ਵੀ ਰਿਪਬਲਿਕਨ ਕੈਂਡੀਡੇਟ ਜਿੱਤ ਤੇ ਗਏ ਪਰ ਮਾਰਜਨ ਘੱਟ ਗਿਆ ਵਿਕਟਰੀ ਦਾ। ਜਿਹੜਾ ਕੱਲ੍ਹ ਉਹ ਮਤਾ ਪਾਸ ਹੋਇਆ ਪਰਸੋਂ ਸੈਨੇਟ ਦੇ ਵਿੱਚ ਕੈਨੇਡਾ ਵਾਲੇ ਟੈਰਿਫਸ ਵਾਲਾ
ਰੈਜ਼ੋਲਿਊਸ਼ਨ 37,
ਉਹਦੇ ਵਿੱਚ ਵੀ 4 ਰਿਪਬਲਿਕਨਸ ਨੇ ਡੈਮੋਕ੍ਰੈਟਸ ਨਾਲ ਰਲ ਕੇ ਵੋਟ ਪਾ ਦਿੱਤੀ। ਹਾਲਾਂਕਿ ਆਪਾਂ ਕੱਲ੍ਹ ਗੱਲ ਕੀਤੀ ਉਹ ਸਿੰਬੋਲਿਕ ਹੀ ਹੈ ਮਤਾ, ਉਹ ਲਾਗੂ ਕੋਈ ਇੱਦਾਂ ਨਹੀਂ ਹੈ ਵੀ ਉਹਨਾਂ ਕੈਨੇਡਾ ਦੇ ਉੱਪਰ ਟੈਰਿਫ ਹਟ ਜਾਣਗੇ, ਪਰ ਹੌਲੀ 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 ਟਰੰਪ ਨੂੰ ਇਹ ਵੀ ਜ਼ਰੂਰ ਨਜ਼ਰ ਆਏਗਾ ਕਿ ਵਿਦ ਇਨ ਦਾ ਸਪੋਰਟਰ ਬੇਸ ਜਿਹੜੀਆਂ ਉਹ ਕ੍ਰੈਕਸ ਨੇ, ਅਤੇ ਜਦੋਂ ਲੋਕਾਂ ਦੇ ਆਈਫੋਨ ਸੱਚੀ ਹੋ ਗਏ ਮਹਿੰਗੇ, ਮੈਡਾਗੈਸਕਰ ਦੇ ਉੱਪਰ ਕਿੰਨਾ ਟੈਰਿਫ ਲਾਇਆ, 50-60% ਲਾਇਆ, ਵਨੀਲਾ ਸਾਰਾ ਮੈਡਾਗੈਸਕਰ ਬਣਾਉਂਦਾ। ਆ ਜਦੋਂ ਜਿਨ੍ਹਾਂ ਨੇ ਕੋਈ ਆਹ ਕੌਫੀਆਂ ਕੂਫੀਆਂ ਆਰਡਰ ਕਰਦੇ ਆ ਜਾਂ ਕੋਈ ਵਨੀਲਾ ਲਾਟੇ ਐਨ ਆਲ ਦੈਟ, ਜਦੋਂ ਖਰੀਦਣੇ ਦੇ ਉਦੋਂ ਹੋ ਗਏ ਮਹਿੰਗੇ, ਜਦੋਂ ਲੋਕਾਂ ਦੀਆਂ ਪੋਕਟ ਬੁੱਕਸ ਦੇ ਉੱਪਰ ਉਹਨੂੰ ਅਸਰ ਦਿਸਣਾ ਸ਼ੁਰੂ ਹੋਇਆ,
ਡੋਨਲਡ ਟਰੰਪ ਦੇ ਮੈਕਡੋਨਲਡਸ ਦੀ ਆਈਸਕ੍ਰੀਮ ਮਹਿੰਗੀ ਹੋ ਜਾਣੀ,
ਉਹ ਮਹਿੰਗੀ ਹੋ ਜਾਣੀ ਹੈ, ਕਰੈਕਟ। ਸੋ ਉਹਦੇ ਜਿਹੜੀ ਉਹਦੇ ਕਰਕੇ ਵਿਦਇਨ ਦਾ ਕੰਟਰੀ ਵਿਦਇਨ ਦਾ US ਜਿਸ ਤਰ੍ਹਾਂ ਦਾ ਮਾਹੌਲ ਉਤਪੰਨ ਹੋਣਾ, ਟਰੰਪ ਨੂੰ ਉਹ ਵੀ ਐਡਰੈਸ ਕਰਨਾ ਪੈਣਾ। ਸੋ ਦੇਖਦੇ ਹਾਂ ਕਿ ਇਹ ਕਹਾਣੀ ਕਦੋਂ ਤੱਕ ਚੱਲਦੀ ਆ, ਪਰ ਚਾਈਨਾ ਨੇ ਅੱਜ ਬੜੀ ਮਜ਼ਬੂਤ ਰਿਟੈਲੀਏਸ਼ਨ ਅਨਾਊਂਸ ਕੀਤੀ ਆ, ਤੇ
ਪੈਨਿਕ ਕਰਕੇ ਵਿਜੇ ਜੀ ਦੇ ਪਲੇਡ ਇਟ ਰੋਂਗ।
ਸੋ ਯੂ ਨੋ ਵਾਟ ਟਰੰਪਸ ਬੀਨ ਸੇਇੰਗ, ਇਹਨਾਂ ਨੇ ਇਹ ਆਖਿਆ ਕੱਲ ਏਅਰਫੋਰਸ ਵਨ 'ਤੇ ਹੀ, ਕਿਉਂਕਿ ਮੀਡੀਆ ਨਾਲ ਉੱਥੇ ਵੀ ਗੱਲਬਾਤ ਕਰੀ ਜਾਂਦੇ ਨੇ, ਕਹਿੰਦੇ ਵੀ ਜਿਹੜੀ ਜਿਹੜੀ ਕੰਟਰੀ ਦੇ ਟੈਰਿਫ ਲੱਗੇ ਨੇ, ਕਹਿੰਦੇ ਸਾਨੂੰ ਹੁਣ ਕਰੋ ਅਪਰੋਚ ਕਰੋ, ਜਿਵੇਂ ਕਹਿੰਦੇ ਚਾਈਨਾ ਟਿਕਟੋਕ, ਉਹਨਾਂ ਨੇ ਐਗਜ਼ਾਮਪਲ ਦੇਖੋ ਇੰਨਾ ਖਲਾਰਾ ਪਾ ਕੇ ਐਗਜ਼ਾਮਪਲ ਦਿੱਤਾ ਟਿਕਟੋਕ ਦਾ, ਕਹਿੰਦੇ ਟਿਕਟੋਕ ਫੋਰ ਐਗਜ਼ਾਮਪਲ, ਹੁਣ ਉਹਦੀ ਡਾਈਵੈਸਟਿੰਗ ਦੀ ਜਿਹੜੀ ਡੈਡਲਾਈਨ ਆ ਰਹੀ ਆ, ਚਾਈਨਾ ਨੇ ਉਹ ਸੇਲ ਅਪਰੂਵ ਕਰ ਦੇਣੀ ਆ, ਫਿਰ ਉਹ ਅਮਰੀਕਾ ਦੇ ਵਿੱਚ ਆ ਜਾਣਾ ਟਿਕਟੋਕ ਦਾ ਸਾਡੇ ਕੋਲ ਅਮੈਰੀਕਨ ਕੰਟਰੋਲ। ਸੋ ਕਹਿੰਦੇ ਇਸੇ ਤਰ੍ਹਾਂ ਹੋਰ ਚੀਜ਼ਾਂ ਦੇ ਵਿੱਚ ਵੀ ਨੈਗੋਸ਼ੀਏਟ ਕੀਤਾ ਜਾ ਸਕਦਾ। ਸੋ ਕਹਿੰਦੇ ਹੁਣ ਦੇਖੋ ਭੱਜੇ ਭੱਜੇ ਆਣਗੇ ਸਾਰੇ, ਤੁਸੀਂ ਇੱਕ ਹੱਥ ਦਿਓ ਇੱਕ ਹੱਥ ਲਓ, ਅਸੀਂ ਟੈਰਿਫ ਤੁਹਾਡੇ ਘਟਾਵਾਂਗੇ, ਤੁਸੀਂ ਸਾਨੂੰ ਕੋਈ ਡੀਲਸ ਦਿਓ, ਪਰ ਚੱਕਰ ਤਾਂ ਇਹ ਹੈ ਡੀਲਸ ਦੇ ਵਿੱਚ ਡਿਮਾਂਡ ਕੀ ਕੀਤਾ ਜਾਂਦਾ, ਉਹ ਦੇਖਣਾ ਹੋਏਗਾ।
ਰਸ਼ੀਆ ਉੱਤੇ ਨਹੀਂ ਲਾਇਆ ਕੋਈ ਟੈਰਿਫ,
ਰਸ਼ੀਆ ਦਾ ਟੈਰਿਫ ਨਹੀਂ ਲੱਗਾ, ਯੂ ਰਾਈਟ। ਉਹ ਜਿਹੜੇ ਉੱਥੇ ਆਸਟ੍ਰੇਲੀਆ ਦੇ ਦੂਰ ਦੁਰਾਡੇ ਵਾਲੇ ਆਈਲੈਂਡ ਤੇ ਪੈਂਗੁਇਨਸ ਨੇ, ਉਹਨਾਂ 'ਤੇ ਟੈਰਿਫ ਲੱਗ ਗਏ ਨੇ,
ਪੈਂਗੁਇਨਸ ਪਰੇਸ਼ਾਨ ਨੇ,
ਪੈਂਗੁਇਨਸ ਪਰੇਸ਼ਾਨ ਨੇ, ਉਹਨਾਂ ਦੀ ਤੌਰ ਬਦਲੀ ਹੋਈ ਆ। ਬਸ ਜੀ ਅੱਛਾ ਐਂ ਕਰੀਏ ਕੰਮ, ਬ੍ਰੇਕ ਲੈ ਲਈਏ ਛੋਟੀ ਜੀ। ਬ੍ਰੇਕ ਤੋਂ ਪਹਿਲਾਂ ਦੱਸ ਦਈਏ ਥਿੰਕ ਇੰਸ਼ੋਰੈਂਸ ਵਾਲੇ ਸੂਚਨਾ ਦੇ ਰਹੇ ਨੇ। ਥਿੰਕ ਇੰਸ਼ੋਰੈਂਸ ਦੇ ਪਰਮਿੰਦਰ ਸਿੰਘ ਥਿੰਦ 4 ਵਾਰੀ MDRT ਟੌਪ ਆਫ ਦਾ ਟੇਬਲ ਮੈਂਬਰ ਬਣ ਚੁੱਕੇ ਨੇ ਅਤੇ ਕੈਨੇਡਾ ਦੇ 1% ਐਲੀਟ ਐਡਵਾਈਜ਼ਰਸ ਵਿੱਚੋਂ ਇੱਕ ਹਨ। ਇਹ ਕਮਿਊਨਿਟੀ ਦੇ 14 ਸਾਲ ਦੇ ਸਾਥ ਲਈ ਸਭ ਦਾ ਬਹੁਤ ਧੰਨਵਾਦ ਕਰਦੇ ਨੇ। ਹੁਣ ਵਿਸਾਖੀ ਮੌਕੇ ਸੁਪਰ ਵੀਜ਼ਾ ਦੇ ਸਪੈਸ਼ਲ ਆਫਰਸ ਲੈ ਕੇ ਆਏ ਨੇ। $1,00,000 ਦੀ ਕਵਰੇਜ ਵਾਲੀ ਪਾਲਿਸੀ, 40-60 ਸਾਲ ਦੇ ਪੇਰੈਂਟਸ ਵਿਦ ਨੋ ਹੈਲਥ ਕੰਡੀਸ਼ਨ ਲਈ $500 ਡਿਡਕਟੀਬਲ ਦੇ ਨਾਲ, ਸਾਲ ਦੀ ਕਿਸ਼ਤ ਹੋਵੇਗੀ $799। ਪੇਮੈਂਟ ਤੁਸੀਂ ਮੰਥਲੀ ਵੀ ਕਰਾ ਸਕਦੇ ਹੋ। ਹਰ ਏਜ ਅਤੇ ਹੈਲਥ ਕੰਡੀਸ਼ਨ ਵਾਲੇ ਸਪੈਸ਼ਲ ਰੇਟਸ ਲਈ ਐਲੀਜੀਬਲ ਹਨ। ਤੁਹਾਡੇ ਲਈ ਕਿਹੜੀ ਪਾਲਿਸੀ ਅਤੇ ਕਵਰੇਜ ਬੈਸਟ ਰਹੇਗੀ ਇਹ ਜਾਣਨ ਲਈ ਡੋਂਟ ਜਸਟ ਥਿੰਕ, ਕੋਂਟੈਕਟ ਥਿੰਕ ਇੰਸ਼ੋਰੈਂਸ। ਪਰਮਿੰਦਰ ਸਿੰਘ ਥਿੰਦ 604-828-7213, 604-800-2813 ਔਰ ਵਿਜ਼ਿਟ thinkinsurance.ca।
ਇੱਕ ਮੈਸੇਜ ਆਇਆ ਸਾਡੇ ਕੋਲ ਵਿਜੇ ਜੀ, ਨਾਮ ਨਹੀਂ ਉਹਨਾਂ ਦਾ ਪਹੁੰਚਿਆ, ਸਾਡੇ ਰੈਗੂਲਰ ਲਿਸਨਰ ਨੇ ਵੈਸੇ, HMM ਉਹਨਾਂ ਨੇ ਆਪਣੇ ਪ੍ਰੋਫਾਈਲ ਨੇਮ ਲਿਖਿਆ ਹੋਇਆ। ਕਹਿੰਦੇ ਆਪਣੀ ਹੀ ਕੰਪਨੀ ਦੇ ਵਿੱਚੋਂ ਆਪਣਾ ਪੇ ਚੈੱਕ ਕੱਟਿਆ, ਕਹਿੰਦੇ 2 ਸਾਲ ਹੋ ਗਏ ਵੀ ਆਪਣੀ ਕੰਪਨੀ 'ਚੋਂ ਆਪਣੀ ਤਨਖਾਹ ਨਹੀਂ ਕੱਢ ਰਹੇ ਉਹ। ਕਹਿੰਦੇ ਖਰਚੇ ਮਸਾਂ ਪੂਰੇ ਹੋ ਰਹੇ ਨੇ ਅਤੇ ਮੁੰਡਿਆਂ ਦੀ ਤਨਖਾਹ ਅਤੇ ਪੇ ਰੋਲ ਵੀ ਕਹਿੰਦੇ ਨਹੀਂ ਦੇ ਹੋ ਰਿਹਾ
ਜੀ,
2 ਸਾਲ ਹੋ ਗਏ ਕਹਿੰਦੇ, ਉਹ ਵੀ ਪੈਰ ਹੀ ਨਹੀਂ ਲੱਗ ਰਹੇ।
ਜਦੋਂ ਲੱਗਦਾ ਕਿ ਥੋੜ੍ਹੀ ਜਿਹੀ ਸਥਿਤੀ ਬਿਹਤਰ ਹੋਣ ਲੱਗੀ ਹੋਈ ਆ, ਉਦੋਂ ਆ ਕੇ ਫਿਰ ਕੋਈ ਨਾ ਕੋਈ ਅਜਿਹਾ ਤਰਥੱਲੀ ਮੱਚ ਜਾਂਦੀ ਆ, ਥਿੰਗਸ ਗੋ ਹੇ ਵਾਇਰ ਅਗੇਨ। ਡੋਨਲਡ ਟਰੰਪ ਨੇ ਪੋਸਟ ਕੀਤੀ ਟਰੁੱਥ ਸੋਸ਼ਲ 'ਤੇ, ਯਾਰ ਇਹ 10 ਮਿੰਟ ਪਹਿਲਾਂ ਦੀ ਪੋਸਟ ਆ, ਜਸਟ ਹੈਡ ਅ ਵੈਰੀ ਪ੍ਰੋਡਕਟਿਵ ਕਾਲ ਵਿਦ ਟੋ ਲੈਮ, ਜਨਰਲ ਸੈਕਰਟਰੀ ਆਫ ਦੀ ਕਮਿਊਨਿਸਟ ਪਾਰਟੀ ਆਫ ਵੀਅਤਨਾਮ, ਹੂ ਟੋਲਡ ਮੀ ਦੈਟ ਵੀਅਤਨਾਮ ਵਾਂਟਸ ਟੂ ਕੱਟ ਦੇਅਰ ਟੈਰਿਫ ਡਾਊਨ ਟੂ ਜ਼ੀਰੋ ਇਫ ਦੇ ਆਰ ਏਬਲ ਟੂ ਮੇਕ ਐਨ ਅਗਰੀਮੈਂਟ ਵਿਦ ਦ US। I thanked him on behalf of our country and said I would look forward to a meeting in the near future.
Yeah.
So phir phone ta Trump nu aa rahe ne.
Oh hi keh rahe ho kehnde sare mainu phone karan. Ke mainu bhi tariff na lagao. Unne kehnde China hi ohna matlab na. China wale panic kar gaye. Ki mera phone te gal karde aapan negotiate karde.
Iko dekhya ro jehda gold card ja kadya Trump ne, oh $5 million wala.
Haan ji.
Oh kal gold card dikhaya. ਜਿਹੜਾ ਜਿਹਦੇ ਨਾਲ ਉਹ ਪਰਮਾਨੈਂਟ ਰੈਜ਼ੀਡੈਂਸੀ ਵਾਲਾ ਅਮਰੀਕਾ ਦਾ ਕਾਰਡ, ਟਰੰਪ ਦੀ ਫੋਟੋ ਬਣੀ ਆ ਉੱਤੇ, ਸੱਚੀ ਉਹ ਜਿਹੜਾ ਐਂ ਕਰਕੇ ਘੂਰਦੇ ਜੇ ਹੈ ਨਾ।
ਉਹਨਾਂ ਨੇ ਨਾ ਟਰੂਥ ਸੋਸ਼ਲ ਦੇ ਉੱਤੇ ਇੱਕ ਆਪਣੀ ਵੀਡੀਓ ਉਹਨਾਂ ਨੇ ਪਿਨ ਕੀਤੀ ਹੋਈ ਆ ਟੌਪ ਤੇ, ਤੇ ਉਹਦੀ ਉਹਦਾ ਸਿਰਲੇਖ ਹੈਗਾ ਆਈ ਥਿੰਕ ਇਟਸ ਗੋਇੰਗ ਵੈਰੀ ਵੈਲ, ਦ ਮਾਰਕੀਟਸ ਆਰ ਗੋਇੰਗ ਟੂ ਬੂਮ, ਬੂਮ ਇਹਨਾਂ ਨੇ ਆਲ ਕੈਪਸ ਦੇ ਵਿੱਚ ਲਿਖਿਆ, ਆਰ ਗੋਇੰਗ ਟੂ ਗੋ ਬੂਮ, ਮੈਨੂੰ ਪਟਾਕਾ ਹੀ ਪਾ ਦੇਣਾ ਬਟ ਹੀ ਮੈਂਟ ਕਿ ਮਾਰਕੀਟਸ ਤੁਸੀਂ ਦੇਖਿਓ ਕਿੱਦਾਂ ਉੱਪਰ ਨੂੰ ਚੜ੍ਹਨਗੀਆਂ, ਪਰ ਇਸ ਵੇਲੇ ਤਾਂ ਵਿਜੇ ਜੀ ਸਾਰੀਆਂ ਜਿਹੜੇ ਇੰਡੈਕਸਿਸ ਨੇ ਉਹਨਾਂ ਦੇ ਵਿੱਚ ਲਾਲੋ ਲਾਲ ਹੋਇਆ ਹੋਇਆ।
ਲਖਵੀਰ ਜੀ ਦਾ ਮੈਸੇਜ ਆ, ਕਹਿੰਦੇ ਪੰਜਾਬੀਆਂ ਨੂੰ ਫ੍ਰੈਂਚ ਵਨੀਲਾ ਪੀਣੀ ਔਖੀ ਹੋਜੂ, ਕੈਨੇਡਾ ਨੇ ਮੈਡਾਗਾਸਕਰ ਤੇ ਟੈਰਿਫ ਨਹੀਂ ਲਾਇਆ, ਕੈਨੇਡਾ ਨੂੰ ਨੀ ਮਹਿੰਗੀ ਮਿਲਣੀ ਵਨੀਲਾ। ਉਹ
ਵਿਜੇ ਜੀ ਇੰਨਾ ਕੰਪਲੀਕੇਟਡ ਹੈ ਨਾ,
ਸੋ ਕੰਪਲੀਕੇਟਡ
ਇਹ ਸਮਝ ਨਾ ਇਹਨੂੰ ਨੈਵੀਗੇਟ ਕਰਨਾ। ਹੁਣ ਇਹ ਜਿਹੜਾ ਕੋਈ ਆਮ ਜਿਹੜਾ ਵਿਅਕਤੀ ਜਿਹੜਾ ਆਪਣੇ ਰੁਜ਼ਗਾਰ ਦੇ ਵਿੱਚ ਰੁੱਝਿਆ ਹੋਇਆ ਉਹਦੇ ਵਾਸਤੇ ਤਾਂ ਇਹ ਲਗਭਗ ਨਾਮੁਮਕਿਨ ਆ।
ਸਹੀ ਗੱਲ,
ਸਾਡਾ ਤਾਂ ਦੇਖੋ ਮੇਨ ਸਾਡਾ ਕਿੱਤਾ ਇਹ ਹੈ, ਸਾਡੇ ਕੋਲ ਇੱਥੇ ਨੋਟਸ ਬਣੇ ਪਏ ਨੇ, ਅਸੀਂ ਬੜੀ ਇਹਦੇ ਤੇ ਪੜ੍ਹਾਈ ਲਿਖਾਈ ਕਰਕੇ ਆਉਂਦੇ ਹਾਂ ਤਾਂ ਜਾ ਕੇ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਨ ਜੋਗੇ ਹੁੰਦੇ।
ਸਹੀ ਗੱਲ,
ਅਦਰਵਾਈਜ਼ ਸਾਨੂੰ ਤੁਸੀਂ ਰਾਹ ਜਾਂਦਿਆਂ ਨੂੰ ਮੂੰਹ ਜ਼ਬਾਨੀ ਰੋਕ ਕੇ ਪੁੱਛ ਲਓਗੇ, ਹੋ ਸਕਦਾ ਵੀ ਮਾਈਟ ਆਲਸੋ ਮੈਸ ਅਪ ਕੇ ਯਾਰ ਅੱਛਾ ਵੀ ਉਹ ਕਿੰਨੀ ਟੈਰਿਫ ਸੀ ਕਿੱਦਾਂ ਸੀ।
ਸਹੀ ਗੱਲ, ਦੈਟਸ ਟਰੂ
ਹੈ ਨਾ। ਟਾਪ ਆਫ ਦ ਹੈਡ ਤਾਂ ਡੋਨਲਡ ਟਰੰਪ ਨੂੰ ਨਹੀਂ ਯਾਦ ਵਿਜੇ ਜੀ,
ਟਰੰਪ ਨੂੰ ਤਾਂ ਛੱਡੋ ਪਰ ਉਹ ਤਾਂ ਫਿਰ ਉਹ ਮੁੱਕਰ ਵੀ ਜਾਂਦੇ ਨੇ ਨਾ, ਨਾਲੇ ਅੱਜ ਤਾਂ ਫਿਰ ਦਿਨ ਵੀ ਹੈਗਾ ਟੈਲ ਅਲਾਈਡ ਏ। ਵਾਸੂ ਜੀ ਜਿਹੜੀ ਤੁਸੀਂ ਗੱਲ ਪਹਿਲਾਂ ਕਰਦੇ ਸੀ ਨਾ ਕਿ ਪ੍ਰੀਮੀਅਰ ਈਬੀ ਨੇ ਅਗਲੇ ਹਫ਼ਤੇ ਮਾਰਕ ਕਾਰਨੀ ਨੂੰ ਇਨ ਪਰਸਨ ਮਿਲਣਾ, ਕਿਉਂਕਿ ਕੱਲ੍ਹ ਤਾਂ ਸਾਰੀ ਪ੍ਰੀਮੀਅਰਸ ਨਾਲ ਮਾਰਕ ਕਾਰਨੀ ਨੇ ਮੀਟਿੰਗ ਕੀਤੀ ਆ, ਉਹ ਵਰਚੁਅਲ ਮੀਟਿੰਗ ਸੀ। ਅੱਛਾ, ਇੱਕ ਨਾ ਕੱਲ੍ਹ ਇਹ ਵੀ ਪੁੱਛਿਆ ਗਿਆ ਕਿ ਜਿਹੜੀ ਹੁਣ ਬੀ ਸੀ ਦੀ ਕ੍ਰੈਡਿਟ ਰੇਟਿੰਗ ਡਾਊਨਗ੍ਰੇਡ ਹੋਈ ਆ, ਉਹਦੇ ਬਾਰੇ ਪੁੱਛਿਆ ਗਿਆ ਡੇਵਿਡ ਈਬੀ ਨੂੰ ਕਿ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ, ਕਿਉਂਕਿ ਕ੍ਰੈਡਿਟ ਰੇਟਿੰਗ ਏਜੰਸੀਆਂ ਕਹਿ ਰਹੀਆਂ ਨੇ ਵੀ ਤੁਹਾਡੀ ਦੇਖੋ ਸਰਕਾਰ ਦੇ ਵੱਡੇ ਖਰਚੇ, ਡੈਫੀਸਿਟ ਬਹੁਤ ਜ਼ਿਆਦਾ, ਕਰਜ਼ਾ ਚੜ੍ਹਦਾ ਪਿਆ, ਉਸ ਕਰਕੇ ਕ੍ਰੈਡਿਟ ਰੇਟਿੰਗ ਡਾਊਨਗ੍ਰੇਡ ਹੋ ਰਹੀ ਆ, ਆਉਂਦੇ ਸਾਲਾਂ 'ਚ ਹੋਰ ਡਾਊਨਗ੍ਰੇਡ ਹੋਣ ਦੇ ਆਸਾਰ ਨੇ, ਅਤੇ ਐੱਸ ਐਨ ਪੀ ਨੇ ਤਾਂ 4 ਸਾਲਾਂ 4 ਵਾਰੀ ਕ੍ਰੈਡਿਟ ਰੇਟਿੰਗ ਡਾਊਨਗ੍ਰੇਡ ਕੀਤੀ ਆ। ਚਲੋ ਔਖੇ ਸੌਖੇ ਹੀ ਪ੍ਰੀਮੀਅਰ ਇਸ ਗੱਲ ਨੂੰ ਐਕਨੋਲੇਜ ਤਾਂ ਕਰ ਗਏ ਵੀ ਠੀਕ ਹੈ ਜੀ ਸਾਡੇ ਡੈਟ ਲੈਵਲਸ ਕਰਕੇ ਐਨ ਆਲ,
ਦੈਟਸ ਅ ਕੰਸਰਨ ਆਈ ਸ਼ੇਅਰ,
ਦੈਟਸ ਅ ਕੰਸਰਨ ਆਈ ਸ਼ੇਅਰ। ਨਾਲ ਉਹ ਕਹਿੰਦੇ ਵੀ ਬੀ ਸੀ ਦੀ ਨਾ ਜਿਹੜੀ ਸਾਡੀ ਇਕਨੋਮਿਕ ਗਰੋਥ ਆ ਉਹ ਇਸ ਕਰਕੇ ਅੜਿਕਾ ਉਹ 'ਚ ਪਿਆ ਹੋਇਆ ਕਿਉਂਕਿ ਜਿਹੜਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਧੀਨ ਜਿਹੜੇ ਬੰਦੇ ਆਉਂਦੇ ਆ, ਕਹਿੰਦੇ ਸਾਡਾ ਕੋਟਾ ਘੱਟਤਾ ਸੀ ਫੈਡਰਲ ਸਰਕਾਰ ਨੇ, ਫੈਡਰਲ ਸਰਕਾਰ ਨੇ ਨਾ ਨੰਬਰਸ ਬੀ ਸੀ ਨੇ ਰਿਕੁਐਸਟ ਕੀਤਾ ਸੀ 11,000 ਬੰਦੇ ਸਾਨੂੰ ਸੱਦ ਲੈਣ ਦਿਓ ਪੀ ਐੱਨ ਪੀ ਰਾਹੀਂ, 2025 ਦੇ ਵਾਸਤੇ ਫੈਡਰਲ ਸਰਕਾਰ ਨੇ ਬੀ ਸੀ ਨੂੰ 4,000 ਦਾ ਕੋਟਾ ਹੀ ਦਿੱਤਾ, ਪਿਛਲੇ ਸਾਲ ਇਹ ਨੰਬਰ ਅਬਾਊਟ 8,000 ਸੀ, ਸੋ ਪਿਛਲੇ ਸਾਲ ਨਾਲੋਂ ਵੀ ਘਟਾ ਕੇ ਅੱਧਾ ਕਰਤਾ। ਰੀਜ਼ਨ ਇਹਦੇ ਪਿੱਛੇ ਇਹ ਆ ਓਵਰਆਲ ਇਮੀਗ੍ਰੇਸ਼ਨ ਨੰਬਰ ਦੇ ਵਿੱਚ ਕਟੌਤੀ ਹੋਈ ਆ। ਸੋ ਪ੍ਰੀਮੀਅਰ ਨੇ ਇਹ ਕਿਹਾ ਕੱਲ੍ਹ ਕਿ ਸਾਡੀ ਜਿਹੜੀ ਇਸ ਵੇਲੇ ਆਰਥਿਕਤਾ ਦੇ ਵਿੱਚ ਗਰੋਥ ਦੀ ਪ੍ਰੋਬਲਮ ਹੈ, ਸਾਡਾ ਡੈਫੀਸਿਟ ਆ, ਵੀ ਬੀ ਸੀ ਦੀ ਗਰੋਥ ਨੂੰ ਇੱਕ ਬਹੁਤ ਵੱਡਾ ਝਟਕਾ ਇਸ ਕਰਕੇ ਲੱਗਿਆ ਕਿਉਂਕਿ ਸਾਡੇ ਪੀ ਐੱਨ ਪੀ ਵਾਲੇ ਨੰਬਰ ਘੱਟਤੇ। ਸੋ ਮੈਂ ਇਹ ਸੋਚਦਾ ਸੀ ਵੀ 4,000 ਬੰਦਾ ਲਿਆਉਣ ਦੀ ਤੁਹਾਨੂੰ ਇਜਾਜ਼ਤ ਹੈਗੀ ਆ, ਤੁਸੀਂ 11 ਮੰਗੇ ਸੀ, ਅਤੇ ਜੇ ਡੈਫੀਸਿਟ ਹੈਗਾ 9-10 ਬਿਲੀਅਨ ਡਾਲਰ ਦਾ, ਉਹ ਤਾਂ ਪੂਰਾ ਹੋਊ। ਜਿਹੜਾ 7,000 ਬੰਦਾ ਆ ਰਿਹਾ ਉਹ 1.5-1.5 ਲੱਖ ਡਾਲਰ ਈਚ ਦੇਵੇ ਸਰਕਾਰ ਨੂੰ।
ਨਹੀਂ ਨਹੀਂ ਉਹ ਕਹਿੰਦੇ ਵਰਕਰ ਨਹੀਂ ਨਾ ਹੈਗੇ,
ਵਰਕਰ ਨਹੀਂ ਹੈਗੇ,
ਵਰਕਰ ਇੱਥੇ ਜਿੰਨੇ ਵੀ ਬੀ ਸੀ ਦੇ ਵਿੱਚ ਲੋਕ ਨੇ ਸਾਰੇ ਕੰਮਾਂ 'ਤੇ ਲੱਗੇ ਹੋਏ ਨੇ, ਸਾਰਿਆਂ ਕੋਲ ਰੁਜ਼ਗਾਰ ਹੈ ਬਹੁਤ ਵਧੀਆ,
ਅਤੇ ਜਿਹੜੇ ਸਾਡੇ ਬੰਦੇ ਨੇ ਉਹ ਆਉਂਦੇ ਸਾਰ ਹੀ ਜਹਾਜ਼ ਤੋਂ ਬਾਅਦ 'ਚ ਉੱਤਰਦੇ ਨੇ, ਉਹਨਾਂ ਨੂੰ ਜੋਬ ਪਹਿਲਾਂ ਮਿਲ ਜਾਂਦੀ ਹੈ, ਵੀ ਇੱਦਾਂ ਜਾਂ ਤੱਕ ਉਹ ਹਾਲਾਤ ਇਹੋ ਜਿਹੇ ਨੇ।
ਕੱਲ੍ਹ ਇਹ ਵੀ ਕਿਹਾ, ਕਹਿੰਦੇ ਅਸੀਂ ਅਮਰੀਕਾ ਤੋਂ ਕਹਿੰਦੇ ਹੁਣ ਲੋਕਾਂ ਨੂੰ ਲੈ ਕੇ ਆਵਾਂਗੇ ਆਪਣੇ ਬੀ ਸੀ ਦੇ ਵਿੱਚ,
ਹਾਂ,
ਕਿ ਅਮਰੀਕਾ ਤੋਂ ਕਹਿੰਦੇ ਹੁਣ ਕਿਉਂਕਿ ਡੋਨਲਡ ਟਰੰਪ ਤੋਂ ਪਰੇਸ਼ਾਨ ਹੋਏ ਨਾ ਲੋਕਾਂ ਨੇ, ਅਤੇ ਉਹ ਇੱਥੇ ਸਾਡੇ ਬੀ ਸੀ ਵਿੱਚ ਆਉਣਗੇ। ਪਹਿਲਾਂ ਵੀ ਇੱਦਾਂ ਦੀਆਂ ਗੱਲਾਂ ਕਰ ਚੁੱਕੇ ਨੇ, ਕਹਿੰਦੇ ਹੈਲਥ ਕੇਅਰ ਪ੍ਰੋਫੈਸ਼ਨਲਸ, ਅਸੀਂ ਤਾਂ ਉੱਥੇ ਐਡਸ ਵਗੈਰਾ ਵੀ ਅੱਜ ਚਲਾ ਰਹੇ ਹਾਂ ਵਾਸ਼ਿੰਗਟਨ ਦੇ ਵਿੱਚ ਅਤੇ ਹੋਰ ਵੀ ਜਗ੍ਹਾਵਾਂ 'ਤੇ, ਕਿ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ ਡੋਨਲਡ ਟਰੰਪ ਤੋਂ ਪਰੇਸ਼ਾਨ ਹੋ ਕੇ ਅਮਰੀਕਾ ਛੱਡਣਾ ਚਾਹੁੰਦੇ ਨੇ ਉਹ ਬ੍ਰਿਟਿਸ਼ ਕੋਲੰਬੀਆ ਆ ਜਾਣ। ਵਿਜੇ ਜੀ ਮੇਰਾ ਫਰੈਂਡ ਹੈਗਾ, ਮੈਂ ਕੱਲ੍ਹ ਵੀ ਦੱਸ ਰਿਹਾ ਸੀ ਔਨ ਏਅਰ, ਉਹ ਐਰੀਜ਼ੋਨਾ ਦੇ ਵਿੱਚ ਕਾਰਡੀਓਲੋਜਿਸਟ ਆ, ਮੇਰੀ ਉਹਦੇ ਨਾਲ ਪਰਸੋਂ ਗੱਲਬਾਤ ਹੁੰਦੀ ਸੀ ਫੋਨ 'ਤੇ, ਅਤੇ ਮੈਂ ਉਹਨੂੰ ਇੱਦਾਂ ਹੀ ਗੱਲਾਂ ਗੱਲਾਂ 'ਚ ਕਿਹਾ, ਮੈਂ ਕਿਹਾ ਵੀ ਹੁਣ ਤਾਂ ਤੁਹਾਡੇ ਲੋਕ ਬੜੇ ਪਰੇਸ਼ਾਨ ਹੋ ਗਏ ਉੱਥੇ ਡਾਕਟਰ ਸਾਰੇ, ਵੀ ਤੁਸੀਂ ਹੁਣ ਕੈਨੇਡਾ ਬੜੇ ਆ ਰਹੇ ਹੋ, ਹੱਸਣ ਲੱਗ ਗਿਆ ਕਿ ਤੈਨੂੰ ਕਿਹਨੇ ਕਿਹਾ। ਮੈਂ ਕਿਹਾ ਯਾਰ ਮੀਡੀਆ ਸਾਡੇ ਇੱਥੇ ਖਬਰਾਂ ਲੱਗਦੀਆਂ, ਸਾਡੇ ਤਾਂ ਪ੍ਰੀਮੀਅਰ ਵੀ ਕਹਿੰਦੇ ਆ ਕਿ ਅਸੀਂ ਤਾਂ ਉੱਥੇ ਮਸ਼ਹੂਰੀਆਂ ਵਗੈਰਾ ਚਲਾ ਰਹੇ ਹਾਂ, ਵੀ ਜਿੰਨੇ ਵੀ ਵੱਡੇ ਵੱਡੇ ਡਾਕਟਰ ਨੇ ਮਾਹਰ ਉਹ ਸਾਰੇ ਡੋਨਲਡ ਟਰੰਪ ਤੋਂ ਪਰੇਸ਼ਾਨ ਹੋ ਕੇ ਕੈਨੇਡਾ ਜਾਣਗੇ। ਉਹ ਕਹਿੰਦੇ ਯਾਰ ਮਜ਼ਾਕ ਦੀ ਗੱਲ, ਕਹਿੰਦੇ ਕਿਸੇ ਨੇ ਨਹੀਂ ਆਉਣਾ, ਕਹਿੰਦੇ। ਮੈਂ ਕਿਹਾ ਨਹੀਂ ਨਹੀਂ ਯਾਰ, ਖਬਰਾਂ ਲੱਗ ਰਹੀਆਂ ਪ੍ਰੋਪਰ ਵੀ ਬੜੇ ਕਾਰਡੀਓਲੋਜਿਸਟ ਨੇ ਬਿਆਨ ਦਿੱਤੇ, ਕਹਿੰਦੇ ਉਹ ਗੱਲਾਂ ਹੀ ਨੇ, ਕਹਿੰਦੇ ਇੱਕ ਵੀ ਨਹੀਂ ਆਉਣਾ, ਇਹ ਉਹ ਆਪ ਕਾਰਡੀਓਲੋਜਿਸਟ ਹੈ ਤੇ ਬੜਾ ਵਧੀਆ ਕਾਰਡੀਓਲੋਜਿਸਟ ਆ
ਜੀ, ਐਂਡ ਦੇ ਕੁਡ ਬੀ ਸੰਬਡੀ ਜਿਹੜੇ ਮੂਵ ਕਰਦੇ ਨੇ, ਦੇ ਕੁਡ ਬੀ ਅਦਰ ਫੈਕਟਰਸ ਟੂ ਉਹਦੇ ਵਿੱਚ ਜੁੜੇ ਹੋ ਸਕਦੇ ਨੇ। ਕੋਈ ਦੇਖੋ ਹਰ ਕਿਸੇ ਦੀ ਨਾ ਵਾਸੂ ਜੀ, ਕਈਆਂ ਦੀ ਪੋਲੀਟੀਕਲ ਆਈਡੀਓਲੋਜੀ ਇਸ ਹਿਸਾਬ ਨਾਲ ਹੁੰਦੀ ਹੈ, ਮੇ ਬੀ ਅਗਲਾ ਨੂੰ ਨਹੀਂ ਮੁਆਫਕ, ਪਰ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚੋਂ ਜੇ 2 ਬੰਦੇ ਆ ਜਾਣ, ਫਰਜ਼ ਕਰੋ।
ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਯਾਰ ਕੋਈ ਕਿਸੇ ਦੇ ਕੋਈ ਫੈਮਿਲੀ ਰੀਜ਼ਨਸ ਹੋ ਸਕਦੇ ਆ, ਕਹਿੰਦਾ ਫੇਰ ਵੀ ਨਹੀਂ ਆਉਣਾ ਗਿਆ।
ਪਰ ਮੈਨੂੰ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਲੱਗੀ ਕਿ ਪ੍ਰੀਮੀਅਰ ਇਹ ਗੱਲ ਕਹਿ ਰਹੇ ਨੇ ਵੀ ਸਾਡੀ ਗਰੋਥ ਇਸ ਕਰਕੇ ਵੀ ਆਹ ਜਿਹੜੀ ਸਾਡੀ ਕ੍ਰੈਡਿਟ ਰੇਟਿੰਗ ਡਾਊਨ ਜਾ ਰਹੀ ਆ, ਵੀ ਸਾਡੇ ਪੀ ਐੱਨ ਪੀ ਦੇ ਨੰਬਰ ਕੱਟਤੇ। ਵੀ ਕਮਾਲ ਆ, ਵੀ ਚਲੋ ਪੀ ਐੱਨ ਪੀ ਰਾਹੀਂ ਠੀਕ ਆ, ਤੁਸੀਂ ਸਕਿੱਲਡ ਬੰਦਿਆਂ ਨੂੰ ਨੋਮੀਨੇਟ ਕਰਕੇ ਸੂਬੇ 'ਚ ਲੈ ਕੇ ਆਉਂਦੇ ਹੋ, ਜਿਹੜੇ ਆਲਰੇਡੀ ਇੱਥੇ ਸਕਿੱਲਡ ਬੰਦੇ ਬੈਠੇ ਨੇ ਇਸ ਵੇਲੇ ਵੀ ਪ੍ਰੋਗਰਾਮ ਸੁਣਦੇ ਹੋਣਗੇ ਕਈ, ਜਿਹੜੇ ਜਿਨ੍ਹਾਂ ਦੀ ਜਿਹੜੀ ਕੋਰ ਸਕਿੱਲ ਆ ਉਹਨਾਂ ਨੂੰ ਉਹ ਕੰਮ
ਪਰ ਸਾਡੇ ਮਨ ਮੁਤਾਬਕ ਨਹੀਂ ਹੋਈ ਜਿਹੜੇ ਸੈਕਟਰ ਦੇ ਵਿੱਚ ਅਸੀਂ ਵਰਕਰਸ ਜਿਵੇਂ ਚਾਹੁੰਦੇ ਸੀ ਪੀਐਨਪੀ ਦਾ ਮੰਤਵ ਇਹੀ ਹੈ ਵੀ ਉਹ ਨਹੀਂ ਸਾਨੂੰ ਕਰਨ ਦਿੱਤਾ ਤਾਂ ਕਰਕੇ ਕੰਮ ਖਰਾਬ
ਜੇ ਉਦਾਂ ਦੇ ਬੰਦੇ ਆਉਂਦੇ ਤਾਂ ਫਿਰ ਸਾਡਾ ਫਿਰ ਸਾਡੀ ਡੈਫਿਸਿਟ ਨਹੀਂ ਸੀ ਹੋਣਾ ਫਿਰ ਸਾਡਾ ਕ੍ਰੈਡਿਟ ਰੇਟਿੰਗ ਡਾਊਨਗ੍ਰੇਡ ਨਹੀਂ ਸੀ ਹੋਣੀ
ਬਟ ਦਿਸ ਇਜ਼ ਅ ਕੰਸਰਨ ਆਈ ਸ਼ੇਅਰ ਵਿਦ ਜੀ
ਕਮਾਲ ਹੈ ਯਾਰ ਮਤਲਬ ਸਮ ਕ੍ਰੀਏਟਿਵ ਐਕਰੋਬੈਟਸ ਫੋਰ ਸ਼ੋਰ ਅੱਛਾ ਬਾਕੀ ਹੋਰ ਵੀ ਯਾਰ ਗੱਲਾਂ ਬਾਤਾਂ ਬੀ ਸੀ ਦੀ ਸਿਆਸਤ ਨਾਲ ਜੁੜੀਆਂ ਕਈ ਹੋਰ ਹੈਗੀਆਂ ਇੱਕ ਬੀ ਸੀ ਕੰਜ਼ਰਵੇਟਿਵ ਦੇ ਐੱਮ ਐੱਲ ਏ ਨੇ ਵੀਕਐਂਡ 'ਤੇ ਇੱਕ ਮੈਪ ਸ਼ੇਅਰ ਕਰਤਾ ਉਹ ਮੈਪ ਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਜੀ ਜਿਵੇਂ ਬੀ ਸੀ ਐਲਬਰਟਾ ਅਤੇ ਇੱਧਰੋਂ
ਸਕੈਚਮਨ ਵੀ ਆ ਯੂਕੋਨ ਵੀ ਆ
ਯੂਕੋਨ ਵੀ ਆ ਰਿਪਬਲਿਕ ਆਫ ਵੈਸਟਰਨ ਕੈਨੇਡਾ ਐਂਡ ਪ੍ਰੋਟੈਕਟੋਰੇਟ ਆਫ ਦਾ ਯੂ ਐੱਸ ਇੱਦਾਂ ਦਾ ਇੱਕ ਮੈਪ ਸਾਂਝਾ ਕਰਤਾ ਇਹ ਹੈਗੇ ਨੇ ਡੇਵਿਡ ਵਿਲੀਅਮਸ ਨੇ ਸੈਮਨ ਆਮ ਸ਼ੂਸ਼ਵਾਪ ਤੋਂ ਬੀ ਸੀ ਕੰਜ਼ਰਵੇਟਿਵ ਦੇ ਐੱਮ ਐੱਲ ਏ ਨੇ ਐਤਵਾਰ ਨੂੰ ਫੇਸਬੁੱਕ ਦੇ ਉੱਪਰ ਇਹ ਪੋਸਟ ਪਾਉਂਦੇ ਨੇ ਅਤੇ ਉਹ ਜਿਹੜਾ ਮੈਪ ਹੈ ਉਹਦੇ ਵਿੱਚ ਜਿਹੜਾ ਸੀਗਾ ਵੀ ਪ੍ਰੋਟੈਕਟੋਰੇਟ ਆਫ ਅਮਰੀਕਾ ਵੀ ਅਮਰੀਕਾ ਦੀ ਸੁਰੱਖਿਆ ਅਧੀਨ ਇਹ ਇੱਕ ਰਿਪਬਲਿਕ ਆਫ ਵੈਸਟਰਨ ਕੈਨੇਡਾ ਵੀ ਜਿਵੇਂ ਇਹ ਕੈਨੇਡਾ ਤੋਂ ਵੀ ਇੱਕ ਵੱਖਰਾ ਮੁਲਕ ਰਿਪਬਲਿਕ ਆਫ ਵੈਸਟਰਨ ਕੈਨੇਡਾ ਹੋਵੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਨਹੀਂ ਨਹੀਂ ਮੇਰਾ ਤਾਂ ਮਕਸਦ ਇਹ ਸੀ ਉਹ ਪੋਸਟ ਕਰਨ ਦਾ ਕਿ ਅਸੀਂ ਫੈਡਰਲ ਲੈਵਲ 'ਤੇ ਪੱਛਮੀ ਕੈਨੇਡਾ ਦੇ ਜਿਹੜੇ ਕੰਸਰਨਸ ਨੇ ਉਹ ਪ੍ਰੋਪਰਲੀ ਐਡਰੈਸ ਨਹੀਂ ਹੁੰਦੇ ਮੈਂ ਧਿਆਨ ਨਾਲ ਦੇਖਿਆ ਨਹੀਂ
ਉਹ 'ਚ ਪ੍ਰੋਟੈਕਟਰੇਟ ਲਿਖਿਆ ਕਹਿੰਦੇ
ਦੇਖੋ ਇਹ ਤਾਂ ਹਲੇ ਐੱਮ ਐੱਲ ਏ ਬਣ ਗਏ ਨੇ ਜੇ ਕਿਤੇ ਇਹੋ ਜਿਹੀ ਪੋਸਟ ਇਲੈਕਸ਼ਨ ਤੋਂ ਪਹਿਲਾਂ ਕਰ ਦਿੰਦੇ ਇਹਨਾਂ ਦੀ ਦਾਅਵੇਦਾਰੀ ਜਾਂਦੀ ਲੱਗਣੀ ਸੀ
ਕੱਲ੍ਹ ਦੋ ਹੋਰ ਇੱਦਾਂ ਦੀਆਂ ਐਗਜ਼ਾਮਪਲਸ ਆਈਆਂ ਇੱਕ ਤਾਂ ਐਰਨ ਗਨ ਸੋ ਉਹਨਾਂ ਬਾਰੇ ਉਹਨਾਂ ਨੇ ਵਿਜੇ ਜੀ 2019-2021 ਦਰਮਿਆਨ ਰੈਜ਼ੀਡੈਂਸ਼ੀਅਲ ਸਕੂਲ ਦੇ ਖਿਲਾਫ ਕੁਝ ਬਿਆਨਬਾਜ਼ੀ ਕੀਤੀ ਸੀ ਤੇ ਉਹਨਾਂ ਨੂੰ ਆਧਾਰ ਬਣਾ ਕੇ ਹੁਣ ਫਸਟ ਨੇਸ਼ਨਸ ਉਹਨਾਂ ਦਾ ਵਿਰੋਧ ਕਰ ਰਹੇ ਨੇ ਤੇ ਉਹ ਕਹਿੰਦੇ ਕਿ ਇਹ ਹੁਣ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਨਹੀਂ ਹੋਣੇ ਚਾਹੀਦੇ ਤੇ ਬੀ ਸੀ ਕੰਜ਼ਰਵੇਟਿਵ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਕਹਿੰਦੇ ਕਿ ਨਹੀਂ ਨਹੀਂ ਵੀ ਇਹਨਾਂ ਦੀ ਦਾਅਵੇਦਾਰੀ ਜਿਹੜੀ ਆ ਉਹ ਖਾਰਜ ਨਹੀਂ ਹੋਣੀ ਚਾਹੀਦੀ ਤੇ ਲਿਬਰਲਸ ਨੇ ਵਿਜੇ ਜੀ ਕੱਲ ਐਡਮਿੰਟਨ ਗੇਟਵੇ ਤੋਂ ਆਪਣਾ ਉਮੀਦਵਾਰ ਰੋਡ ਲੋਯੋਲਾ ਉਹਨਾਂ ਦੀ ਉਮੀਦਵਾਰੀ ਖਾਰਜ ਕੀਤੀ ਕੱਲ ਕਿਉਂਕਿ ਇਹਨਾਂ ਨੇ ਹਮਾਸ ਤੇ ਹਿਜ਼ਬੁੱਲਾ ਦੀ ਤਾਰੀਫ ਕੀਤੀ ਸੀ ਜਾਂ ਉਹਨਾਂ ਦਾ ਪੱਖ ਪੂਰਿਆ ਸੀ 2009 ਦੇ ਵਿੱਚ ਇਹ ਕੋਈ ਐਂਟੀ ਨੇਟੋ ਪ੍ਰੋਟੈਸਟ ਸੀਗਾ ਉੱਥੇ ਇਹਨਾਂ ਨੇ ਹਿਜ਼ਬੁੱਲਾ ਤੇ ਹਮਾਸ ਜਿਹੜੇ ਦੋਨੋਂ ਬਾਏ ਦ ਵੇ ਕੈਨੇਡੀਅਨ ਹਿਸਾਬ ਦੇ ਨਾਲ ਟੈਰੋਰਿਸਟ ਐਂਟੀਟੀਜ਼ ਨੇ ਉਹਨਾਂ ਦੀ ਹਿਮਾਇਤ ਕੀਤੀ ਸੀ ਤੇ ਇਹ ਲਿਬਰਲ ਪਾਰਟੀ ਦੇ ਉਮੀਦਵਾਰ ਸਨ ਪਰ ਲਿਬਰਲ ਪਾਰਟੀ ਨੇ ਇਹਨਾਂ ਦੀ ਉਮੀਦਵਾਰੀ ਖਾਰਜ ਕਰਤੀ ਫਰੋਮ ਐਡਮਿੰਟਨ ਗੇਟਵੇ
ਵਾਸੂ ਜੀ 7 ਤਰੀਕ ਤੱਕ ਦਾ ਸਮਾਂ ਹੈ 7 ਤੋਂ ਪਹਿਲਾਂ ਪਾਰਟੀਆਂ ਆਪਣੇ ਕੈਂਡੀਡੇਟਸ ਦੇ ਵਿੱਚ ਤਬਦੀਲੀਆਂ ਕਰ ਸਕਦੀਆਂ ਨੇ ਜਿਹੜਾ ਕੋਈ ਬੰਦਾ 7 ਤਰੀਕ ਤੋਂ ਬਾਅਦ ਜੇ ਕੋਈ ਕੈਂਡੀਡੇਟ ਚੜ੍ਹਦਾ ਤਾਂ ਫਿਰ ਪਾਰਟੀਜ਼ ਉਹਨੂੰ ਸਬਸਟੀਟਿਊਟ ਨਹੀਂ ਕਰ ਸਕਣਗੀਆਂ ਕਿਉਂਕਿ ਜਿਹੜੀ ਲਾਸਟ ਡੇ ਟੂ ਫਾਈਲ ਨੋਮੀਨੇਸ਼ਨ ਪੇਪਰਸ ਆ ਉਹ ਬਸ 7 ਤਰੀਕ ਤੱਕ ਦਾ ਹੀ ਸਮਾਂ ਉਹਦੇ ਵਾਸਤੇ
ਜਿਹੜੇ ਅਸੀਂ ਹੈਲਥ ਕੇਅਰ ਪ੍ਰੋਫੈਸ਼ਨਲਸ ਬਾਰੇ ਗੱਲ ਕਰਦੇ ਸੀ ਵੀ ਅਮਰੀਕਾ ਤੋਂ ਕੋਈ ਕੈਨੇਡਾ ਆਏਗਾ ਕਿ ਨਹੀਂ ਇੱਕ ਮੈਸੇਜ ਆਇਆ ਕਹਿੰਦੇ ਕਿ ਜਿਹੜਾ ਪੇ ਡਿਫਰੈਂਸ ਹੈ ਐਂਡ ਦੈਟਸ ਹਿਊਮੰਗਸ ਕਹਿੰਦੇ ਫੋਰ ਐਗਜ਼ਾਮਪਲ ਵੀ ਜਿਹੜੇ ਕੋਈ ਮੈਡੀਕਲ ਪ੍ਰੋਫੈਸ਼ਨਲ ਕੈਨੇਡਾ ਦੇ ਵਿੱਚ 1.5 ਲੱਖ ਕੈਨੇਡੀਅਨ ਡਾਲਰ ਕਮਾਉਂਦਾ ਸਾਲ ਦਾ ਉਹ ਕਹਿੰਦੇ ਉਹੀ ਕੰਮ ਵਾਸਤੇ ਸੇਮ ਵਰਕਿੰਗ ਆਵਰਸ ਅਮਰੀਕਾ ਦੇ ਵਿੱਚ ਉਹਨੂੰ 2 ਲੱਖ US ਡਾਲਰਸ ਕਹਿੰਦੇ ਉਹਨੂੰ ਮਿਲਦੇ ਉਸ ਕੰਮ ਵਾਸਤੇ
ਐਂਡ ਇਨ ਮੈਨੀ ਕੇਸਿਸ ਉਹ 2 ਲੱਖ US ਡਾਲਰ ਉਹਨਾਂ ਜੁਰਿਸਡਿਕਸ਼ਨਸ ਦੇ ਵਿੱਚ ਨੇ ਜਿੱਥੇ ਟੈਕਸ ਬਰਡਨ ਘੱਟ ਹੈ ਕਾਸਟ ਆਫ ਲਿਵਿੰਗ ਘੱਟ ਹੈ ਘਰ ਇੰਨੇ ਮਹਿੰਗੇ ਨਹੀਂ ਹੈਗੇ ਸੋ ਤੁਹਾਡੇ ਜਿਹੜਾ ਖਰਚੇ ਨੇ ਉਹ ਘੱਟ ਨੇ ਤੁਹਾਡੀ ਆਮਦਨ ਜ਼ਿਆਦਾ ਹੈ ਉਹ ਵੀ ਅਮਰੀਕਨ ਡਾਲਰ
ਤੇ ਇਹ ਮੈਸੇਜ ਡਾਕਟਰ ਜਸਕਰਨਦੀਪ ਸਿੰਘ ਚਾਹਲ ਵੱਲੋਂ ਆਇਆ
ਐਂਡ ਆਈ ਬਿਲੀਵ ਆਲ ਮੈਡੀਕਲ ਪ੍ਰੋਫੈਸ਼ਨਲਸ ਆਰ ਵਿਲਿੰਗ ਟੂ ਮੂਵ ਟੂ ਦ ਯੂ ਐਸ ਏ ਫਰੋਮ ਕੈਨੇਡਾ
ਅਦਰ ਵੇ ਅਰਾਊਂਡ
ਇਟਸ ਦੀ ਅਦਰ ਵੇ ਅਰਾਊਂਡ ਵਾਸੂ ਜੀ
ਮੈਸੇਜ ਆਇਆ ਵੀ ਜਿਹੜੀ ਇੱਕ ਮਨਪ੍ਰੀਤ ਨਰਵਾਨ ਜੀ ਦਾ
ਕੀ ਕਹਿੰਦੇ
ਕਹਿੰਦੇ ਵੀ ਜਿਹੜੀ ਆਪਾਂ ਹੈਲਥ ਕੇਅਰ ਵਾਲੀ ਗੱਲ ਕਰਦੇ ਪ੍ਰੋਫੈਸ਼ਨਲਸ ਵਾਲੀ ਵੀ ਅਮਰੀਕਾ ਤੋਂ ਕੈਨੇਡਾ ਆਣਗੇ ਕਹਿੰਦੇ ਇਹ ਤਾਂ ਭਗਵੰਤ ਮਾਨ ਵਾਲੀ ਗੱਲ ਹੋ ਗਈ ਵੀ ਗੋਰੇ ਕਹਿੰਦੇ ਪੰਜਾਬ ਕੰਮ ਕਰਨ ਆਇਆ ਕਰਨਗੇ ਤੇ ਜਾਂ ਆਪਾਂ ਹੁਣ ਬੀ ਸੀ ਨੂੰ ਕੈਲੀਫੋਰਨੀਆ ਬਣਾਉਣਾ ਵਿਜੇ ਜੀ ਅਗਲਾ ਜਿਹੜਾ ਟੀਚਾ ਸਾਡਾ
ਅੱਛਾ ਹਾਂ ਚਲੋ ਠੀਕ ਆ ਗ੍ਰੈਨਵਿਲ ਸਟਰੀਟ ਵਾਲਾ ਕੋਰੀਡੋਰ ਹੋਵੇ ਓਵਰਆਲ ਜਿਹੜੀਆਂ ਵੀਕਲੀ ਵਿਜ਼ਿਟਸ ਨੇ ਲੋਕਾਂ ਦੀਆਂ 8% ਘੱਟ ਗਈਆਂ ਨੇ ਕੱਲ ਡਾਊਨ ਟਾਊਨ ਇੰਪਰੂਵਮੈਂਟ ਐਸੋਸੀਏਸ਼ਨ ਵਾਲਿਆਂ ਨੇ ਬੜੀ ਔਖੀ ਜਿਹੀ ਰਿਪੋਰਟ ਸਾਂਝੀ ਕੀਤੀ ਆ ਇਹ ਅੱਛਾ ਹੁਣ ਜਿਹੜੇ ਵੱਡੇ ਰਿਟੇਲਰਸ ਨੇ ਜਿਵੇਂ ਹਡਸਨ ਬੇ ਵਰਗੇ ਉਸ ਤੋਂ ਪਹਿਲਾਂ ਨੋਰਡਸਟ੍ਰੋਮ ਬੰਦ ਹੋਇਆ ਇਹਨਾਂ ਰਿਟੇਲਰਸ ਦੇ ਬੰਦ ਹੋਣ ਨਾਲ ਜਿਹੜੇ ਸਟੋਰ ਫਰੰਟ ਖਾਲੀ ਪਏ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਚਿੰਤਾ ਦਾ ਵਿਸ਼ਾ ਜੇ ਸਟੋਰ ਨਹੀਂ ਹੋਣਗੇ ਉਹਦੇ ਨਾਲ ਜਿਹੜੀ ਐਸੋਸੀਏਟਡ ਗਹਿਮਾ ਗਹਿਮੀ ਆ ਉਹ ਨਹੀਂ ਹੋਣ ਵਾਲੀ
ਇਹ ਸਾਰਾ ਕੁਝ ਪਹਿਲਾਂ ਸੈਨ ਫਰਾਂਸਿਸਕੋ ਡਾਊਨ ਟਾਊਨ ਦੇ ਵਿੱਚ ਹੋ ਹਟਿਆ ਤੇ ਅਸੀਂ ਉਸੇ ਵੱਲ ਉਸੇ ਦਿਸ਼ਾ ਦੇ ਵਿੱਚ ਅੱਗੇ ਜਾ ਰਹੇ ਹਾਂ ਤਾਂ ਹੀ ਮੈਂ ਕਹਿੰਦਾ ਵੀ ਅਸੀਂ ਡਰਦੇ ਹਾਂ ਕਿਤੇ ਵੈਂਕੂਵਰ ਡਾਊਨ ਟਾਊਨ ਸੈਨ ਫਰਾਂਸਿਸਕੋ ਡਾਊਨ ਟਾਊਨ ਵਰਗਾ ਨਾ ਹੋ ਜਾਏ ਪਰ ਬੀ ਸੀ ਨੂੰ ਆਪਾਂ ਕੈਲੀਫੋਰਨੀਆ ਬਣਾਈ
ਆਹੋ ਠੀਕ ਆ ਵਾਸੂ ਜੀ ਅੱਛਾ ਚਲੋ ਅੱਛਾ ਇੱਕ ਗੱਲ ਇਹ ਬਾਕੀ ਗੱਲਾਂ ਟਿਚਰਾਂ ਦੇ ਪਾਸੇ ਪਰ ਜਿਹੜੀ ਐਲ ਐਨ ਜੀ ਜਿਹੜਾ ਕਿਟੀਮੈਟ ਦੇ ਵਿੱਚ ਐਲ ਐਨ ਜੀ ਪਲਾਂਟ ਹੈਗਾ
ਐਕਸਪੋਰਟ ਟਰਮੀਨਲ
ਐਕਸਪੋਰਟ ਟਰਮੀਨਲ 40 ਬਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਬੀ ਸੀ ਦੇ ਵਿੱਚ ਐਲ ਐਨ ਜੀ ਦਾ ਇਨਫਰਾਸਟ੍ਰਕਚਰ ਦਾ ਇੱਕ ਸਭ ਤੋਂ ਵੱਡਾ ਪ੍ਰੋਜੈਕਟ ਹੈ ਇਹ।
ਸੋ ਪ੍ਰਾਈਵੇਟ ਸੈਕਟਰ ਦੀ ਸਭ ਤੋਂ ਵੱਡੀ ਸਿੰਗਲ ਇਨਵੈਸਟਮੈਂਟ ਹੈ ਇਹ ਕੈਨੇਡਾ, ਪੂਰੇ ਕੈਨੇਡਾ ਦੇ ਵਿੱਚ
40 billion dollars ਦਾ ਇਹ ਐਲ ਐਨ ਜੀ ਟਰਮੀਨਲ ਆ। ਵਾਸੂ ਜੀ ਉੱਥੇ ਹੁਣ ਪਹਿਲਾ ਜਿਹੜਾ ਕੈਰੀਅਰ ਹੈ ਗ੍ਰੀਸ ਦਾ, ਗ੍ਰੀਸ ਦੀ ਸ਼ਿਪ, ਗ੍ਰੀਸ ਦੇ ਫਲੈਗ ਅਧੀਨ ਇਹ ਪਹੁੰਚਿਆ, ਦ ਮੈਰਨ ਗੈਸ ਰੋਕਸੈਨਾ, ਜਿਹੜਾ ਡਗਲਸ ਚੈਨਲ ਦੇ ਵਿੱਚੋਂ ਟਰੈਵਲ ਕਰਦਾ ਹੋਇਆ ਬੁੱਧਵਾਰ ਇੱਥੇ ਪਹੁੰਚਿਆ। ਦੇਖੋ ਇਸ ਤੋਂ ਪਹਿਲਾਂ ਕਿ ਇਸ ਐਕਸਪੋਰਟ ਟਰਮੀਨਲ ਨੂੰ ਚੱਲਦਾ ਕੀਤਾ ਜਾ ਸਕੇ, ਪਹਿਲਾਂ ਉਹਦੀ ਇਕੁਇਪਮੈਂਟ ਦੀ ਟੈਸਟਿੰਗ ਕਰਨੀ ਜ਼ਰੂਰੀ ਆ। ਸੋ ਇਸ ਤੋਂ ਪਹਿਲਾਂ ਕਿ ਪਾਈਪਲਾਈਨ ਦੇ ਰਾਹੀਂ ਗੈਸ ਉੱਥੇ ਭੇਜੀ ਜਾਵੇ, ਟਰਾਂਸਪੋਰਟ ਕੀਤੀ ਜਾਵੇ, ਜਿਹੜਾ ਉੱਥੋਂ ਦਾ ਇਕੁਇਪਮੈਂਟ ਇਸ ਟਰਮੀਨਲ ਦੇ ਵਿੱਚ ਇੰਸਟਾਲ ਕੀਤਾ ਹੋਇਆ, ਉਹਦੀ ਟੈਸਟਿੰਗ ਵਾਸਤੇ ਜਿਹੜਾ ਇਹ ਟੈਂਕਰ ਪਹੁੰਚਿਆ ਹੈ, ਇਹ ਐਲ ਐਨ ਜੀ ਲੈ ਕੇ ਆਇਆ ਅਜੇ।
ਸੋ ਉਸ ਐਲ ਐਨ ਜੀ ਦੇ ਨਾਲ ਪੂਰੇ ਇਸ ਇਕੁਇਪਮੈਂਟ ਦੀ, ਪੂਰੇ ਸਿਸਟਮ ਦੀ ਟੈਸਟਿੰਗ ਕੀਤੀ ਜਾਏਗੀ। ਸੋ ਟੈਸਟਿੰਗ ਸ਼ੁਰੂ ਹੋ ਗਈ ਆ। ਵੱਡੀ ਗੱਲ ਵਿੱਚੋਂ ਇਹ ਹੈ ਕਿ ਵੀ ਇਹ ਜਿਹੜਾ ਪੂਰਾ ਪ੍ਰੋਜੈਕਟ ਆ, ਇਹ ਮੰਨਿਆ ਜਾ ਰਿਹਾ ਕਿ ਇਸ ਸਾਲ ਦੇ ਮੱਧ ਤੱਕ ਇਹ ਆਪਰੇਸ਼ਨਲ ਹੋ ਜਾਏਗਾ
ਜੀ।
ਸੋ ਵਿਚ ਇਜ਼ ਅ ਬਿਗ ਨਿਊਜ਼ ਫਾਰ ਬ੍ਰਿਟਿਸ਼ ਕੋਲੰਬੀਆ,
ਸਹੀ ਗੱਲ,
ਕਿਉਂਕਿ ਬੜੇ ਸਮੇਂ ਤੋਂ ਇਹਦੀ ਉਡੀਕ ਕੀਤੀ ਜਾ ਰਹੀ ਸੀ। ਇਹ ਜਿਹੜਾ ਪ੍ਰੋਜੈਕਟ ਆ ਵਿਜੇ ਜੀ, ਇਹਦੇ ਵਾਸਤੇ ਨੈਚੁਰਲ ਗੈਸ ਡੌਸਨ ਕ੍ਰੀਕ ਤੋਂ ਲੈ ਕੇ ਆਉਣੀ ਆ, ਕੋਸਟਲ ਗੈਸ ਲਿੰਕ ਪਾਈਪਲਾਈਨ ਨੇ,
ਉਹਨੂੰ ਲੈ ਕੇ ਕਿੰਨਾ ਰਫੜ ਪਿਆ ਸੀ
ਕੋਵਿਡ-19 ਦੀ ਸ਼ੁਰੂਆਤ ਤੋਂ ਪਹਿਲਾਂ। ਸੋ ਜਨਵਰੀ 2020 ਦੇ ਵਿੱਚ ਕਿਸ ਕਦਰ ਪ੍ਰੋਟੈਸਟ ਹੋਏ ਸੀ ਫਸਟ ਨੇਸ਼ਨ ਵੱਲੋਂ ਇਸ ਕੋਸਟਲ ਗੈਸ ਲਿੰਕ ਦੇ ਖਿਲਾਫ਼। ਸੋ ਉਸ ਪਾਈਪਲਾਈਨ ਨੇ ਇਸ ਪ੍ਰੋਜੈਕਟ ਤੱਕ, ਕਿਟੀਮੈਟ ਤੱਕ ਨੈਚੁਰਲ ਗੈਸ ਲੈ ਕੇ ਆਉਣੀ ਆ। ਤੇ ਇਹਦੀ ਜਿਹੜੀ ਕਪੈਸਿਟੀ ਦੱਸਿਆ ਜਾਂਦਾ ਵੀ 28 million tons ਪਰ ਈਅਰ ਅਸੀਂ ਇਨ ਫੇਸ 2 ਦੇ ਵਿੱਚ ਪ੍ਰਪੋਜ਼ਲ ਆ, ਬਿਗਿਨ ਵਿਦ 14 million tons ਅਸੀਂ ਨੈਚੁਰਲ ਗੈਸ ਐਕਸਪੋਰਟ ਕਰ ਸਕਾਂਗੇ ਹਰ ਸਾਲ। ਤੇ ਫੇਸ 2 ਦੇ ਵਿੱਚ 28 million tons ਤੱਕ ਜਿਹੜੀ ਸਾਡੀ ਐਕਸਪੋਰਟ ਕਪੈਸਿਟੀ ਹੋ ਸਕਦੀ ਹੈ।
ਤੇ ਨੈਚੁਰਲ ਰਿਸੋਰਸਿਸ ਕੈਨੇਡਾ ਮੁਤਾਬਕ ਐਲ ਐਨ ਜੀ ਦਾ ਜਿਹੜਾ ਓਵਰਆਲ ਪੋਟੈਂਸ਼ੀਅਲ ਹੈਗਾ ਉਹ ਹੈਗਾ $7.4 billion ਪਰ ਈਅਰ ਨੈਸ਼ਨਲ ਇਕੋਨਮੀ ਦੇ ਵਿੱਚ ਐਲ ਐਨ ਜੀ ਦੇ ਰਾਹੀਂ ਐਡ ਹੋ ਸਕਦੇ ਨੇ। ਸੋ ਚਲੋ ਇੱਕ ਗੱਲ ਇਹ ਹੈਗੀ ਆ, ਇਹ ਜਿਹੜਾ ਹੁਣ ਸਾਰਾ ਪ੍ਰੋਜੈਕਟ ਜਦ ਤੱਕ ਇਹ ਬਣ ਕੇ ਬਾਏ ਦਾ ਮਿਡਲ ਆਫ ਦਿਸ ਈਅਰ, ਮਿਡਲ ਆਫ ਦਿਸ ਈਅਰ ਵੀ ਕੀ 2-3 months ਦੂਰ ਰਹਿ ਗਿਆ ਜੇ ਉਦੋਂ ਤੱਕ ਹੋ ਜਾਂਦਾ, ਇਹ ਹੁਣ ਉਸ ਮਾਹੌਲ ਦੇ ਵਿੱਚ ਪ੍ਰੋਜੈਕਟ ਦੀ ਇਨੀਸ਼ੀਏਸ਼ਨ ਹੋਏਗੀ, ਮਤਲਬ ਇਹ ਚੱਲਦਾ ਹੋ ਜਾਏਗਾ, ਆਪਰੇਸ਼ਨਲ ਹੋ ਜਾਏਗਾ ਜਦੋਂ ਓਵਰਆਲ ਐਨਰਜੀ ਰਿਸੋਰਸਿਸ ਦੀ ਐਕਸਟ੍ਰੈਕਸ਼ਨ ਨੂੰ ਲੈ ਕੇ, ਡਿਵੈਲਪਮੈਂਟ ਨੂੰ ਲੈ ਕੇ, ਉਹਦੇ ਫਾਇਦਿਆਂ ਨੂੰ ਲੈ ਕੇ ਜਿਹੜਾ ਮਾਹੌਲ ਆ ਉਹ ਵੀ ਸਾਜ਼ਗਾਰ ਬਣ ਰਿਹਾ, ਹੁਣ ਪੋਲੀਟੀਕਲ ਨੈਰੇਟਿਵ ਵੀ ਹੁਣ ਤਬਦੀਲ ਹੋ ਰਿਹਾ ਨਾ। ਸੋ ਜਿਵੇਂ ਅਸੀਂ ਦੇਖਿਆ ਨਾ ਵਾਸੂ ਜੀ, ਜਿਹੜੀ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਵਾਲਾ ਪ੍ਰੋਜੈਕਟ ਸੀ, ਬੜੀ ਮੁਖਾਲਫਤ ਹੋਈ, ਬੜੇ ਪੁਸ਼ਬੈਕ ਹੋਏ, ਪ੍ਰੋਜੈਕਟ ਉਹ ਬਣਿਆ ਵੀ ਬੜਾ ਮਹਿੰਗਾ ਕਿਉਂਕਿ ਸਰਕਾਰ ਨੇ ਖਰੀਦ ਕੇ, ਕਿਉਂਕਿ 7 billion ਵਾਲਾ 35-36 billion ਦੇ ਵਿੱਚ ਬਣੀ ਪਾਈਪਲਾਈਨ ਜਿਹੜੀ ਐਕਸਪੈਂਸ਼ਨ ਹੋਈ ਆ, ਪਰ ਉਹਦਾ ਇਕਨੋਮਿਕ ਬੈਨੀਫਿਟ ਬਹੁਤ ਹੋਇਆ। ਹੁਣ ਇਕਨੋਮਿਕ ਬੈਨੀਫਿਟ ਵੱਖੋ ਵੱਖਰੀਆਂ ਰਿਪੋਰਟਾਂ ਉਸ ਗੱਲ ਦੀ ਹਾਮੀ ਭਰਦੀਆਂ ਨੇ, ਜੇ ਕਿਤੇ ਉਹ ਪਾਈਪਲਾਈਨ ਵਾਲੀ ਐਕਸਪੈਂਸ਼ਨ ਨਾ ਹੋਈ ਹੁੰਦੀ, ਇੱਥੇ ਜਿਹੜੀ ਆਪਾਂ ਪ੍ਰਤੀ ਲੀਟਰ ਗੈਸੋਲੀਨ ਵਾਸਤੇ ਪੈਸੇ ਅਦਾ ਕਰ ਰਹੇ ਹਾਂ, 14-15 cents ਹੋਰ ਜੋੜ ਲਓ ਉਹਦੇ 'ਚ, ਉਹ ਹੋਰ ਮਹਿੰਗੀ ਹੋਣੀ ਸੀ ਅਜੇ। ਸੋ ਇਸੇ ਤਰ੍ਹਾਂ ਜਿਹੜੇ ਬੈਨੀਫਿਟਸ ਨੇ ਇਸ ਐਲ ਐਨ ਜੀ ਟਰਮੀਨਲ ਦੇ ਓਪਰੇਸ਼ਨਲ ਹੋਣ ਤੋਂ ਬਾਅਦ ਵੀ ਕਿਟੀਮੈਟ ਦੇ ਵਿੱਚ, ਉਹ ਵੀ ਜ਼ਰੂਰ ਯਕੀਨਨ ਆਉਂਦੇ ਮਹੀਨਿਆਂ, ਕੁਆਟਰ, ਸਾਲਾਂ ਦੀਆਂ ਰਿਪੋਰਟਸ ਦੇ ਵਿੱਚ ਸਾਹਮਣੇ ਆਉਣਗੇ। ਬਸ ਜੀ ਕੁਇਕਲੀ ਗੱਲ ਹੋਰ ਕਰ ਲਈਏ, ਜਿਹੜੀ ਬ੍ਰਸਲਸ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਨੇਟੋ ਦੇ ਸਾਰੇ ਫੋਰਨ ਮਿਨਿਸਟਰਸ ਦੀ, ਮੈਲਨੀ ਜੋਲੀ ਉਹ ਵੀ ਆਪਣੀ ਕੈਂਪੇਨ ਛੱਡ ਕੇ ਬ੍ਰਸਲਸ ਬੈਲਜੀਅਮ ਪਹੁੰਚੇ ਹੋਏ ਨੇ ਇਸ ਮੁਲਾਕਾਤ ਵਾਸਤੇ, ਅਤੇ ਨੇਟੋ ਦੇ ਫੋਰਨ ਮਿਨਿਸਟਰਸ ਦੀ ਇਸ ਮੀਟਿੰਗ ਦੇ ਵਿੱਚ ਮਾਰਕੋ ਰੂਬੀਓ, ਜਿਹੜੇ ਅਮਰੀਕਾ ਦੇ ਸੈਕਰਟਰੀ ਆਫ ਸਟੇਟ ਨੇ, ਉਹਨਾਂ ਨੇ ਇਹ ਗੱਲ ਆਖੀ ਆ ਕਿ ਕੈਨੇਡਾ ਅਤੇ ਜਿਹੜੇ ਬਾਕੀ ਦੇ ਐਲਾਈਜ਼ ਨੇ ਉਹ ਨੇਟੋ ਵਾਸਤੇ ਜਿਹੜੀ ਉਹ ਡਿਫੈਂਸ ਸਪੈਂਡਿੰਗ ਦਾ ਟਾਰਗੇਟ ਆ, ਕਮਿਟਮੈਂਟ ਤਾਂ ਅਜੇ ਕੈਨੇਡਾ ਦੀ 2% ਵਾਲੀ ਵੀ ਪੂਰੀ ਨਹੀਂ ਹੁੰਦੀ, ਪਰ ਮਾਰਕੋ ਰੂਬੀਓ ਦਾ ਕਹਿਣਾ ਵੀ 5% ਕਰੋ ਹੁਣ ਜਿਹੜੀ ਡਿਫੈਂਸ ਸਪੈਂਡਿੰਗ ਆ। ਵੈਸੇ ਹਕੀਕਤ ਇਹ ਆ, ਅਮਰੀਕਾ ਆਪ ਅਜੇ 3.2% ਹੀ ਆਪਣੇ ਜੀ ਡੀ ਪੀ ਦਾ ਡਿਫੈਂਸ ਦੇ ਉੱਪਰ ਖਰਚਦਾ, 5% ਤੇ ਅਮਰੀਕਾ ਵੀ ਨਹੀਂ ਆ ਤੇ ਕੋਈ ਵੀ ਹੋਰ ਮੁਲਕ ਨਹੀਂ ਆ।
ਯਾ ਸੋ ਸਾਡੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ, ਜਿਹੜੇ ਕਿ ਬਾਏ ਦ ਵੇ ਕੈਂਪੇਨ ਛੱਡ ਕੇ ਉੱਥੇ ਗਏ ਸਨ, ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਫਿਰ ਤੁਸੀਂ ਕੀ ਕਿਹਾ ਮਾਰਕੋ ਰੂਬੀਓ ਨੂੰ, ਤੇ ਕਹਿੰਦੇ ਮੈਂ ਤਾਂ ਇਹੀ ਰਿਪਲਾਈ ਕੀਤਾ ਕਿ ਆਈ ਰਿਪਲਾਈ ਦੈਟ ਦ ਯੂ ਐਸ ਵਾਜ਼ ਐਟ 3.2%, ਤੁਸੀਂ ਆਪ ਤਾਂ 5% ਕਰਦੇ ਨੀ,
ਪਰ ਪੁੱਛਿਆ
ਵੀ ਤੁਸੀਂ ਕਰੋਗੇ 5%, ਤੇ ਕਹਿੰਦੇ ਆਈ ਐਮ ਨੋਟ ਇਨ ਟੂ ਸਪੈਕੂਲੇਸ਼ਨ। ਤੇ ਇਸ ਹਕੀਕਤ ਇਹ ਆ ਵੀ ਅਸੀਂ ਇਸ ਵੇਲੇ 1.37% ਆਫ ਜੀ ਡੀ ਪੀ ਅਸੀਂ ਖਰਚ ਕਰਦੇ ਹਾਂ ਡਿਫੈਂਸ ਦੇ ਉੱਤੇ, ਤੇ ਜੇ ਅਸੀਂ ਇਹਨੂੰ ਵਧਾ ਕੇ 5% ਕਰਨਾ ਹੋਵੇ, ਇੱਕ ਐਸਟੀਮੇਟ ਹੈ ਵੀ ਸਾਨੂੰ ਸਾਲ ਦਾ ਐਡੀਸ਼ਨਲ $100 billion ਖਰਚ ਕਰਨਾ ਪਿਆ ਕਰਨਾ
ਪਰ ਈਅਰ। ਪੀਅਰ ਪੋਲੀਐਵ ਨੇ ਕੱਲ੍ਹ ਇੱਕ ਗੱਲ ਕਹੀ ਜਦੋਂ ਆਹ ਸਾਰੇ ਟੈਰਿਫ ਟੂਰਿਸਟ ਵਾਲੀ ਨੈਗੋਸੀਏਸ਼ਨ ਦੀ ਗੱਲ ਸੀ ਨਾ, ਉਹਨੇ ਕਿਹਾ ਵੀ ਅਸੀਂ ਡੋਨਲਡ ਟਰੰਪ ਨਾਲ ਜਦੋਂ USMCA ਦੀ ਰੀਨੈਗੋਸੀਏਸ਼ਨ ਕਰਨੀ ਆ, ਉਹਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਦੇਖੋ ਕੈਨੇਡਾ ਆਪਣੀ ਡਿਫੈਂਸ ਸਪੈਂਡਿੰਗ ਵਧਾਏਗਾ, ਤੁਸੀਂ ਟੈਰਿਫ ਸਾਡੇ 'ਤੇ ਖਤਮ ਕਰੋ, ਜਿਹੜੇ ਸਾਡੇ ਟੈਰਿਫ 'ਚੋਂ ਪੈਸੇ ਬਚਦੇ ਨੇ ਜਾਂ ਹੋਰ ਸਾਰਾ ਇਕਨੋਮਿਕ ਬੈਨੀਫਿਟ ਹੋਣਾ, ਅਸੀਂ ਉਹ ਪੈਸੇ ਇਨਵੈਸਟ ਕਰ ਦਿੰਦੇ ਹਾਂ ਡਿਫੈਂਸ ਸਪੈਂਡਿੰਗ 'ਚ, ਵੀ ਅਮਰੀਕਾ ਵਾਸਤੇ ਉਹ ਵੀ ਇੱਕ ਅਟਰੈਕਸ਼ਨ ਹੋਏਗੀ ਨੈਸ਼ਨਲ ਸਿਕਿਉਰਿਟੀ ਦੇ ਇੰਟਰਸਟ ਨੂੰ ਲੈ ਕੇ। ਪਰ ਫਿਰ ਚੱਕਰ ਇਹ ਸੀ ਕਿ ਪਹਿਲੀ ਗੱਲ ਤਾਂ ਇਸ ਹਿਸਾਬ ਨਾਲ ਉਨੀਆਂ ਸੇਵਿੰਗਸ ਟੈਰਿਫ ਕਰਕੇ ਹੋਣੀਆਂ ਨਹੀਂ ਕਿ ਕੈਨੇਡਾ ਆਪਣੀ ਡਿਫੈਂਸ ਸਪੈਂਡਿੰਗ ਦੇ ਵਿੱਚ ਇੰਨਾ ਵਾਧਾ ਕਰ ਲਵੇ। ਦੂਜੀ ਗੱਲ ਇਹ ਆ कि कैनेडा डिफेंस स्पेंडिंग दे विच वाधा इनिशिएट कर लवे, ट्रंप का की भरोसा कि जिहड़ा एग्रीमेंट करके वह जिते हस्ताक्षर करते हैं वह तो फिर ना मुकर जाण। हुण भी तो USMCA जितों ट्रंप मुकरदे पए ने पिछली एडमिनिस्ट्रेशन दौरान डोनल्ड ट्रंप ने ही तो उहदे उपर साइन किए सी, ही वॉज द वन हू फाइनलाइज दैट अग्रीमेंट।
या तो चक्कर यह भी है कि असं जो 100 बिलियन डॉलर रख भी देने साढ़े को प्रोक्योरमेंट ही नहीं होंगी।
हाँ सही गल,
कि सानू यही नहीं समझ आ रहा कि असं 2% करने लिए तैयार भी बैठे हैं पर वो नहीं तेजी ना प्रोक्योरमेंट ही नहीं कर, प्रोक्योरमेंट स्पैशलिस्ट ही नहीं है डिपार्टमेंट ऑफ नैशनल डिफेंस के विच। सो इहदे बारे समय समय ते गल
की थी है।
ते जे 5% करना पै गया सानू समझ नहीं आना कि दोबारा ते असीं हुण नोट चिपका दईए की करिए, कि प्रोक्योरमेंट कादे ते खर्चे सानू समझ नहीं आता। हुण मेलनी जोली ने बाय द वे कहा, कहिंदे वी मैं यूरोप तां गई कैंपेन छड्ड के, मेन परपज इह वी सीगा कि असी यूरोपीयन जिहड़े साडे पार्टनर्स ने उन्होंने जाके ये कहीए कि जिहड़ी तुसीं गल करदे हो, क्योंकि हुण यूरोप दे विच भी विजय जी रशिया दी जिहड़ी ओह जंग लगी आ यूक्रेन दे नाल ਉਹ ਵੀ ਥੋੜ੍ਹੇ ਜਿਹੇ ਡਰੇ ਹੋਏ ਨੇ ਵੀ ਰਸ਼ੀਆ ਦਾ, ਜਿਵੇਂ ਸਾਨੂੰ ਲੱਗਦਾ ਵੀ ਅਮਰੀਕਾ ਦਾ ਕੋਈ ਭਰੋਸਾ ਨਹੀਂ ਉੱਦਾਂ ਉਹਨਾਂ ਨੂੰ ਲੱਗਦਾ ਵੀ ਰਸ਼ੀਆ ਦਾ ਕੋਈ ਭਰੋਸਾ ਨਹੀਂ। ਸੋ ਯੂਰਪ ਦੇ ਵਿੱਚ ਵੀ ਇੱਕ ਵਾਰ ਦੁਬਾਰਾ ਤੋਂ ਵੈਪਨਾਈਜੇਸ਼ਨ ਜਿਹੜੀ ਆ ਉਹਦੀ ਕਹਿ ਲਓ ਵੀ ਬਹਾਰ ਆਈ ਹੋਈ ਆ, ਤੇ ਸਾਰੇ ਆਪਣੀ ਡਿਫੈਂਸ ਸਪੈਂਡਿੰਗ ਵਧਾਉਣ ਤੇ ਲੱਗੇ ਹੋਏ ਨੇ, ਇਧਰੋਂ ਅਮਰੀਕਾ ਦਾ ਦਬਾਅ ਵੀ ਹੈ। ਸੋ ਜਿਹੜੀ ਜੁਆਇੰਟ ਪ੍ਰੋਕਿਓਰਮੈਂਟ ਵਾਸਤੇ ਪਹਿਲਾਂ ਸਾਨੂੰ ਪ੍ਰਪੋਜ਼ਲਸ ਵੀ ਆਉਂਦੇ ਰਹੇ ਅਮਰੀਕਾ ਸੋਰੀ ਯੂਰਪ ਵਾਲੇ ਪਾਸਿਓਂ ਕਿ ਅਸੀਂ ਇਕੱਠੇ ਹੋ ਕੇ ਪ੍ਰੋਕਿਓਰਮੈਂਟ ਕਰ ਲੈਂਦੇ ਹਾਂ ਵੀ ਜਿਹੜੇ ਕੋਈ ਆਈਸ ਬ੍ਰੇਕਰਸ ਵਗੈਰਾ ਖਰੀਦਣੇ ਨੇ, ਹੋਰ ਜਿਹੜੀਆਂ ਕੋਈ ਮਿਜ਼ਾਈਲ ਸਬਮਰੀਨਸ ਖਾਸ ਤੌਰ ਤੇ ਖਰੀਦੀਆਂ ਨੇ ਵੀ ਆਪਾਂ ਜੁਆਇੰਟ ਪ੍ਰੋਕਿਓਰਮੈਂਟ ਕਰ ਲੈਂਦੇ ਹਾਂ। ਤੇ ਮੈਲਨੀ ਜੋਲੀ ਕਹਿੰਦੇ ਵੀ ਮੈਂ ਉੱਥੇ ਜਾ ਕੇ ਉਹਨਾਂ ਨੂੰ ਕਹਿ ਕੇ ਆਈ ਹਾਂ ਵੀ ਜਿਹੜੀ ਇਸ ਤਰ੍ਹਾਂ ਦੀ ਕੋਈ ਜੁਆਇੰਟ ਪ੍ਰੋਕਿਓਰਮੈਂਟ ਆ ਤੁਹਾਡੇ ਨਾਲ ਸਾਂਝੇ ਤੌਰ ਤੇ ਅਸੀਂ ਕਰਨ ਲਈ ਤਿਆਰ ਹਾਂ ਵੀ ਅਮਰੀਕਾ ਨੂੰ ਵੀ ਉਹ ਜਿਹੜਾ ਕਹਿ ਲਓ ਵੀ ਇੱਕ ਵਾਰੀ
ਸੰਕੇਤ ਆ
ਸੰਕੇਤ।
ਤੇ ਨਾਲ ਦੂਜੀ ਗੱਲ ਉਹਨੇ ਇਹ ਵੀ ਕਹੀ ਵੀ ਕੈਨੇਡਾ ਦੇ ਕੋਲ ਦੇਖੋ ਨੈਚੁਰਲ ਰਿਸੋਰਸਿਸ ਦਾ ਵੀ ਭੰਡਾਰ ਹੈ ਤੇ ਸਾਡੇ ਕੋਲ ਆਰਕਟਿਕ ਦੇ ਵਿੱਚ ਨੈਵੀਗੇਟ ਕਰਨ ਦਾ ਵੀ ਤਜਰਬਾ ਹੈ, ਉਹ ਵੀ ਯੂਰਪ ਵਾਸਤੇ ਯੂਰੋਪੀਅਨ ਯੂਨੀਅਨ ਵਾਸਤੇ ਆਪਣੀ ਉਹਨਾਂ ਦੀ ਸੁਰੱਖਿਆ ਲਈ ਇੱਕ 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 ਵਧੀਆ ਕੋਲੈਬੋਰੇਸ਼ਨ ਕੈਨੇਡਾ ਦੀ ਅਤੇ ਯੂਰੋਪੀਅਨ ਯੂਨੀਅਨ ਦੀ ਅਜਿਹੀ ਬਣ ਸਕਦੀ ਆ। ਸੋ ਉੱਥੇ ਆਫਕੋਰਸ ਚਲੋ ਮਾਰਕੋ ਰੂਬੀਓ ਨੂੰ ਵੀ ਮਿਲੇ ਨੇ, ਫਿਰ ਟੈਰਿਫਸ ਦੇ ਸੰਬੰਧ 'ਚ ਉਹਨਾਂ ਨੇ ਇਹ ਵੀ ਕਿਹਾ, ਮੈਲਨੀ ਜੋਲੀ ਦਾ ਇਹ ਕਹਿਣਾ ਕਿ ਜਿਹੜੀ ਅਸੀਂ ਇਹ ਜਿਹੜਾ ਇਹ ਨੈਰੇਟਿਵ ਹੈ ਨਾ ਕਿ ਜਿਹੜਾ ਡੋਨਲਡ ਟਰੰਪ ਨੇ ਟੈਰਿਫ ਲਗਾਇਆ ਉਹ ਅਮਰੀਕਨ ਲੋਕਾਂ ਦਾ ਖਰਚਾ ਵਧਾਏਗਾ, ਅਮਰੀਕਨ ਲੋਕਾਂ ਦੇ ਵਾਸਤੇ ਜਿਹੜੀ ਮੁਸ਼ਕਲਾਂ ਪੈਦਾ ਹੋਣਗੀਆਂ, ਕਹਿੰਦੇ ਇਹ ਨੈਰੇਟਿਵ ਕੰਮ ਕਰਦਾ ਪਿਆ। ਅਜੇ ਤੱਕ ਤਾਂ ਜੇ ਕੰਮ ਕਰਦਾ ਹੁੰਦਾ ਤਾਂ ਫਿਰ ਇਹ ਟੈਰਿਫ ਤਾਂ ਇਸ ਹਿਸਾਬ ਨਾਲ ਲੱਗਣੇ ਨਹੀਂ ਸੀ, ਪਰ ਉਹਨਾਂ ਦਾ ਇਹ ਕਹਿਣਾ ਵੀ ਇਹ ਨੈਰੇਟਿਵ ਦਿਸ ਇਜ਼ ਵਰਕਿੰਗ, ਪਰ ਕਿਸ ਹੱਦ ਤੱਕ ਜ਼ਮੀਨੀ ਹਕੀਕਤ ਅਜੇ ਉਹਦਾ ਕੋਈ ਹਮ ਹੀ ਨਹੀਂ ਭਰਦੀ। ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ।
ਥੈਂਕ ਯੂ ਵੈਰੀ ਮੱਚ।
ਹੈਵ ਅ ਨਾਈਸ ਵੀਕਐਂਡ।
ਯੂ ਟੂ।